ਖਾਮਵੀਰ ਔਰ ਹਰਕ ਤਰ ਪਹੁੰਚੇ ਉਹ ਸਤਿਗੁਰ ਪਾਸ, ਨਮਰ ਹੋਏ ਬੰਦਨ ਕਰੇ ਜਲ ਦਰਸ਼ਨ ਜਿਮ ਪਿਆ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ, ਵਡਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਖੋਈ ਅਤਿਅੰਤ ਵੱਡੇ ਭਾਗ ਹਨ। ਦੀਨ ਦੁਨੀਆਂ ਦੇ ਮਾਲਕ ਸਰਬ ਸਾਂਝੀ ਬਾਲਤਾ ਦੇ ਸਾਂਝੇ ਰਹਿਬਰ ਕਲਯੁਗੀ ਜੀਵਾਂ ਦੇ ਉਧਾਰ ਕਰਤਾ ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧਾਨ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਪਵਿੱਤਰ ਚਰਣਾ ਕਮਲਾਂ ਚ ਸੰਧਿਆ ਵੇਲੇ ਦੇ ਦੀਵਾਨਾਂ ਚ ਨਿਤਾ ਪ੍ਰਤੀ ਜੁੜ ਕੇ ਇਕੱਤਰ ਹੋ ਕੇ ਸਤਿਗੁਰਾਂ ਦਾ ਪਾਵਨ ਇਤਿਹਾਸ ਬਹੁਤ ਹੀ ਸ਼ਰਧਾ ਭਾਵਨਾ ਸਤਿਕਾਰ ਸਹਿਤ ਸਰਵਣ ਕਰ ਰਹੇ ਇਸਲਾਮ ਧਰਮ ਵਿੱਚ ਮਹਾਨ ਉੱਚਾ ਰੁਤਬਾ ਰੱਖਣ ਵਾਲੇ ਔਰ ਗੁਰਸਿੱਖਾਂ ਵਿੱਚ ਵੀ ਸਤਿਕਾਰੇ ਜਾਣ ਵਾਲੇ ਗੁਰੂ ਸਾਹਿਬ ਨੇ ਵੀ ਜਿਨ੍ਹਾਂ ਦਾ ਬੜਾ ਸਤਿਕਾਰ ਕੀਤਾ ਹੈ ਉਹ ਮਹਾਨ ਸੰਤ ਸਾਈਂ ਮੀਆਂ ਮੀਰ ਜੀ ਦਿੱਲੀ ਚੱਲ ਕੇ ਆਏ ਨੇ। ਬਾਦਸ਼ਾਹ ਜਹਾਂਗੀਰ ਸਾਈਂ ਮੀਆਂ ਮੀਰ ਜੀ ਦੇ ਦਰਸ਼ਨ ਕਰਨ ਵਾਸਤੇ ਉਹਨਾਂ ਦੇ ਕੋਲ ਪਹੁੰਚੇ। ਬੜੇ ਅਦਬ ਸਤਿਕਾਰ ਸਹਿਤ ਨਮਸਕਾਰ ਕੀਤੀ ਹੈ। ਬਾਕੀ ਨਾਲ ਦੇ ਜਿੰਨੇ ਉਮਰਾਵ ਵਜ਼ੀਰ ਅਹਿਲਕਾਰ ਸੀ ਸਭ ਨੂੰ ਦੂਰ ਹਟਾ ਦਿੱਤਾ, ਇਕੱਲਾ ਸਾਈਂ ਮੀਆਂ ਮੀਰ ਜੀ ਕੋਲ ਬੈਠਾ ਹੈ ਔਰ ਪੁੱਛਦਾ ਹੈ ਸਾਈਂ ਜੀ ਕਿਰਪਾ ਕਰਕੇ ਸੰਤਾਂ ਦੇ ਲੱਛਣ ਦੱਸੋ ਕਿ ਸੰਤ ਕਿਹੋ ਜਿਹੇ ਹੁੰਦੇ ਹਨ। ਸਾਈਂ ਜੀ ਨੇ ਦੱਸਿਆ ਬਾਦਸ਼ਾਹ ਜਿਨ੍ਹਾਂ ਅੰਦਰ ਕਿਸੇ ਵੀ ਪ੍ਰਕਾਰ ਦੀ ਵਾਸ਼ਨਾ ਨਾ ਰਹੇ, ਜੋ ਸਰਬ ਵਿਕਾਰਾਂ ਤੋਂ ਰਹਿਤ ਹੋ ਜਾਣ, ਜਿਨ੍ਹਾਂ ਹਿਰਦਿਆਂ ਚ ਕਿਸੇ ਪ੍ਰਕਾਰ ਦਾ ਫੁਰਨਾ ਸੰਕਲਪ ਵਿਕਲਪ ਪੈਦਾ ਹੀ ਨਾ ਹੋਵੇ। ਜਿਵੇਂ ਇੱਕ ਮੁਰਦਾ ਕੋਈ ਫੁਰਨਾ ਜਾਂ ਕਿਸੇ ਪ੍ਰਕਾਰ ਦੀ ਵਾਸ਼ਨਾ ਨਹੀਂ ਰੱਖਦਾ, ਉਸ ਮੁਰਦੇ ਦੇ ਸਮਾਨ ਜਿਹੜੇ ਆਪਣੇ ਹਿਰਦੇ ਵਿੱਚ ਇਸ ਤਰ੍ਹਾਂ ਦੀ ਅਵਸਥਾ ਬਣਾ ਲੈਂਦੇ ਨੇ ਉਹ ਸੰਤ ਹਨ। ਇਹੋ ਜਿਹੀ ਮਹਾਨ ਅਵਸਥਾ ਦੇ ਧਾਰਨੀ ਸ੍ਰੀ ਗੁਰੂ ਰਾਮਦਾਸ ਸਾਹਿਬ ਦੇ ਸਾਹਿਬਜ਼ਾਦੇ ਸਪੁੱਤਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਸਨ। ਜਿਸ ਵੇਲੇ ਉਹ ਲਾਹੌਰ ਆਏ ਮੈਂ ਉਹਨਾਂ ਨੂੰ ਮਿਲਿਆ, ਉਹਨਾਂ ਦੇ ਦਰਸ਼ਨ ਕੀਤੇ। ਬਾਦਸ਼ਾਹ ਉਹਨਾਂ ਦੇ ਵਿਰੋਧੀਆਂ ਨੇ, ਉਹਨਾਂ ਨਾਲ ਵੈਰ ਕਮਾਉਣ ਵਾਲਿਆਂ ਨੇ ਉਹਨਾਂ ਨੂੰ ਅਨੇਕ ਪ੍ਰਕਾਰ ਦੇ ਤਸੀਹੇ ਦਿੱਤੇ। ਹਾਲਾਂਕਿ ਉਹ ਚਾਹੁੰਦੇ ਤੇ ਕੁਝ ਵੀ ਕਰ ਸਕਦੇ ਸੀ, ਬੇਅੰਤ ਸ਼ਕਤੀਆਂ ਅਜ਼ਮਤਾਂ ਉਹਨਾਂ ਦੇ ਚਰਨਾਂ ਵਿੱਚ ਵਸਦੀਆਂ ਸੀ। ਉਹਨਾਂ ਦੇ ਸਿੱਖ ਵੀ ਅਜ਼ਮਤੀ ਸਨ, ਬਹੁਤ ਸਾਰੇ ਪੀਰ ਉਮਰਾਵ, ਇੱਥੋਂ ਤੱਕ ਕਿ ਮੈਂ ਵੀ ਉਹਨਾਂ ਕੋਲ ਜਾ ਕੇ ਬੇਨਤੀ ਕੀਤੀ ਸੀ, ਪਰ ਉਹ ਇਹੋ ਜਿਹੀ ਅਜਰ ਨੂੰ ਜਰਨ ਦੀ ਅਵਸਥਾ ਦੇ ਧਾਰਨੀ ਸਨ ਕਿ ਸਭ ਨੂੰ ਸੰਦੇਸ਼ ਦੇ ਦਿੱਤਾ, ਹੁਕਮ ਕਰ ਦਿੱਤਾ, ਇਹ ਸਾਡੀ ਖੇਡ ਹੈ, ਇਹਦੇ ਵਿੱਚ ਕਿਸੇ ਨੇ ਨਹੀਂ ਆਉਣਾ। ਇਹੋ ਜਿਹੇ ਮਹਾਨ ਸੰਤ। ਬਾਦਸ਼ਾਹ ਕਹਿੰਦਾ ਮੈਂ ਤਾਂ ਉਹਨਾਂ ਦੀ ਮਹਿਮਾ ਨਹੀਂ ਜਾਣ ਸਕਿਆ, ਸਾਈਂ ਮੀਆਂ ਮੀਰ ਜੀ ਕਹਿੰਦੇ ਤੂੰ ਤਾਂ ਇੱਕ ਦੁਨਿਆਵੀ ਵਿਅਕਤੀ ਹੈ, ਤੂੰ ਉਹਨਾਂ ਦੀ ਮਹਿਮਾ ਕੀ ਜਾਣਨੀ ਸੀ, ਉਹਨਾਂ ਦੀ ਮਹਿਮਾ ਤਾਂ ਖੁਦ ਅਸੀਂ ਵੀ ਨਹੀਂ ਜਾਣ ਸਕੇ, ਉਹਨਾਂ ਦੀ ਮਹਿਮਾ ਦਾ ਤਾਂ ਅੰਤ ਹੀ ਨਹੀਂ ਹੈ। ਬਾਦਸ਼ਾਹ ਕਹਿੰਦਾ ਜੀ ਤੁਸੀਂ ਮੁਸਲਮਾਨ ਪੀਰ ਹੋ ਤੇ ਇੱਕ ਹਿੰਦੂਆਂ ਦੇ ਪੀਰ ਦੀ ਤੁਸੀਂ ਇੰਨੀ ਉਪਮਾ ਇੰਨੀ ਤਾਰੀਫ ਕਿਉਂ ਕਰ ਰਹੇ ਹੋ, ਤੁਹਾਡੇ ਲਈ ਯੋਗ ਨਹੀਂ। ਕਹਿੰਦੇ ਬਾਦਸ਼ਾਹ ਸੁਣ, ਜਦੋਂ ਮੇਰੇ ਵਰਗੇ ਪੀਰ ਖੁਦਾ ਦੀ ਦਰਗਾਹ ਵਿੱਚ ਜਾਂਦੇ ਨੇ ਨਾ ਤੇ ਉੱਥੇ ਖੁਦਾ ਦਾ ਦਰਵਾਜ਼ਾ ਬੰਦ ਹੁੰਦਾ, ਸਾਡੇ ਵਰਗੇ ਮੇਰੇ ਜਿੰਨੇ ਪੀਰ ਨੇ ਸਭ ਹੱਥ ਜੋੜ ਕੇ ਉੱਥੇ ਲੈਣ ਵਿੱਚ ਕਤਾਰ 'ਚ ਖਲੋ ਜਾਂਦੇ ਨੇ, ਜਿਹੜੇ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਮਾਲਕ ਹੁੰਦੇ ਨੇ ਉਹੀ ਉਸ ਖੁਦਾ ਦੀ ਦਰਗਾਹ ਦਾ ਦਰਵਾਜ਼ਾ ਖੋਲ੍ਹ ਕੇ ਬਾਹਰ ਆ ਕੇ ਸਾਡੀ ਬੇਨਤੀ ਸੁਣਦੇ ਨੇ ਫਿਰ ਅੰਦਰ ਜਾਂਦੇ ਨੇ। ਅੰਦਰ ਕੋਈ ਖੁਦਾ ਦੂਸਰਾ ਹੈ ਜਾਂ ਉਹੀ ਆਪ ਖੁਦਾ ਨੇ ਇਹ ਸਾਨੂੰ ਨਹੀਂ ਪਤਾ, ਸਾਡੀਆਂ ਬੇਨਤੀਆਂ ਹੀ ਸੁਣਦੇ ਨੇ। ਜੇ ਮੇਰੇ ਤੇ ਯਕੀਨ ਨਹੀਂ ਬਾਦਸ਼ਾਹ ਤੂੰ ਕਿਸੇ ਵੀ ਮੁਸਲਮਾਨ ਪੀਰ ਨੂੰ ਬੁਲਾ ਕੇ ਉਹਦੇ ਕੋਲ ਪੁੱਛ ਸਕਦਾ ਕਿ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਹੀ ਉਸ ਜਗ੍ਹਾ ਤੇ ਆ ਕੇ ਪੁਕਾਰ ਸੁਣਦੇ ਨੇ, ਸਾਡੀਆਂ ਬੇਨਤੀਆਂ ਸੁਣਦੇ ਨੇ। ਇਸ ਕਰਕੇ ਮੈਂ ਉਹਨਾਂ ਦੀ ਉਪਮਾ ਕਰ ਰਿਹਾ। ਬਾਦਸ਼ਾਹ ਨੇ ਜਦੋਂ ਸੁਣਿਆ ਇਹਦੇ ਮਨ 'ਚ ਅਫਸੋਸ ਹੋਇਆ ਕਿ ਮੇਰੇ ਕੋਲੋਂ ਬੜਾ ਵੱਡਾ ਗੁਨਾਹ ਹੋਇਆ, ਇਹ ਗੁਨਾਹ ਕਰਾਇਆ ਹੈ ਚੰਦੂ ਵਰਗੇ ਪਾਪੀਆਂ ਨੇ, ਮੈਨੂੰ ਗਲਤ ਸਿੱਖਿਆ ਦੇ ਕੇ। ਅਖੇ ਗੁਰੂ ਅਰਜਨ ਸਾਹਿਬ ਦੇ ਕੋਲ ਤਾਂ ਚੋਰ ਰਹਿੰਦੇ ਨੇ, ਉਹਨਾਂ ਨੇ ਆਪਣੇ ਕੋਲ ਚੋਰਾਂ ਨੂੰ ਪਨਾਹ ਦਿੱਤੀ ਹੋਈ ਹੈ, ਇਹਨਾਂ ਨੇ ਗਲਤ ਸਿੱਖਿਆ ਦੇ ਕੇ ਮੈਨੂੰ ਭਰਮਾਇਆ ਹੈ, ਮੇਰੇ ਹਿਰਦੇ 'ਚ ਭਰਮ ਪੈਦਾ ਕੀਤਾ, ਵਿਚਲਿਤ ਕੀਤਾ, ਇਹਨਾਂ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ। ਚੁੱਪ ਕਰਕੇ ਬਾਦਸ਼ਾਹ ਸਾਈਂ ਮੀਆਂ ਮੀਰ ਕੋਲ ਉੱਠ ਕੇ ਆਪਣੇ ਮਹਿਲਾਂ ਵਿੱਚ ਆ ਗਿਆ ਤੇ ਸੋਚਦਾ ਹੈ ਕਿ ਹੁਣ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਆਉਣਗੇ ਤੇ ਮੈਂ ਉਹਨਾਂ ਕੋਲੋਂ ਆਪਣੀ ਇਹ ਭੁੱਲ ਬਖਸ਼ਾਵਾਂਗਾ, ਉਹ ਬਖਸ਼ ਲੈਣ ਤੇ ਮੈਂ ਦੋਜਗਾਂ ਦੀ ਅੱਗ ਤੋਂ ਬਚ ਜਾਵਾਂਗਾ ਜੇ ਹੁਣ ਉਹ ਬਖਸ਼ ਲੈਣ, ਪਰ ਜੇ ਹੁਣ ਉਹ ਆਉਣਗੇ ਤਾਂ ਹੀ ਮੇਰੇ ਤੇ ਕਿਰਪਾ ਕਰਨਗੇ, ਦਇਆ ਕਰਨਗੇ। ਇਦਾਂ ਸੋਚ ਕੇ ਉਸ ਵਕਤ ਬਾਦਸ਼ਾਹ ਜਹਾਂਗੀਰ ਆਪਣੇ ਮਹਿਲਾਂ 'ਚ ਟਿਕ ਗਿਆ। ਇੱਧਰ ਵਜ਼ੀਰ ਖਾਂ ਨੂੰ ਬਾਦਸ਼ਾਹ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੁਲਾਉਣ ਵਾਸਤੇ ਗਵਾਲੀਅਰ ਭੇਜਿਆ ਹੋਇਆ। ਵਜ਼ੀਰ ਖਾਂ ਜਿਵੇਂ ਗਵਾਲੀਅਰ 'ਚ ਆ ਕੇ ਸਤਿਗੁਰਾਂ ਨੂੰ ਬੇਨਤੀ ਕਰ ਰਿਹਾ, ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦਾ ਪਵਿੱਤਰ ਇਤਿਹਾਸ ਸਰਵਣ ਕਰੀਏ, ਇਕਾਗਰਤਾ ਬਣਾਉਣ ਵਾਸਤੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਦੁਇਰਾ ਖਾਂ ਵਜ਼ੀਰ ਔਰ ਹਰਕਤਰ ਪਹੁੰਚਿਓ ਸਤਿਗੁਰ ਪਾਤ।
ਬਾਦਸ਼ਾਹ ਦੇ ਕਹਿਣ ਤੇ ਵਜ਼ੀਰ ਖਾਂ ਬੜੀ ਖੁਸ਼ੀ ਨਾਲ ਬੜੇ ਭਾਰੀ ਆਨੰਦ ਨਾਲ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਦਿੱਲੀ ਤੋਂ ਚੱਲ ਕੇ ਗਵਾਲੀਅਰ ਪਹੁੰਚਿਆ ਹੈ।
ਨਮਰ ਹੋਏ ਬੰਦਨ ਕਰੀ ਜਲ ਦਰਸ਼ਨ ਜਿਸ ਪਿਆਸ।
ਬੜੇ ਪਿਆਰ ਨਾਲ ਸਤਿਕਾਰ ਨਾਲ ਵਜ਼ੀਰ ਖਾਂ ਨੇ ਸਤਿਗੁਰਾਂ ਦੇ ਚਰਨਾਂ ਤੇ ਵਿਨਿਮਰ ਹੋ ਕੇ ਵੰਦਨਾ ਕੀਤੀ ਹੈ, ਨਮਸਕਾਰ ਕੀਤੀ, ਸਤਿਗੁਰਾਂ ਦੇ ਦਰਸ਼ਨ ਏਦਾਂ ਕੀਤੇ ਨੇ ਜਿਵੇਂ ਕਿਸੇ ਪਿਆਸੇ ਨੂੰ ਜਲ ਦੀ ਤਾਂਘ ਹੁੰਦੀ ਹੈ ਤੇ ਉਹ ਪਿਆਸਾ ਜਲ ਮੰਗਦਾ ਹੈ, ਏਦਾਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਮਨ 'ਚ ਪਿਆਸ ਧਾਰ ਕੇ ਵਜ਼ੀਰ ਖਾਂ ਨੇ ਕੀਤੇ ਹਨ।
ਚੌਪਈ ਪਿਕ ਸ਼੍ਰੀ ਹਰਗੋਬਿੰਦ ਉਚਾਰੇ, ਆਓ ਵਜ਼ੀਰ ਖਾਨ ਗੁਰ ਪਿਆਰੇ।
ਵਜ਼ੀਰ ਖਾਂ ਨੂੰ ਵੇਖ ਕੇ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ ਆਓ ਵਜ਼ੀਰ ਖਾਂ, ਹੇ ਗੁਰੂ ਦੇ ਪਿਆਰ ਕਰਨ ਵਾਲੇ ਗੁਰੂ ਕੇ ਪਿਆਰੇ ਵਜ਼ੀਰ ਖਾਂ ਜੀ, ਆਓ ਜੀ ਆਇਆਂ ਨੂੰ।
ਸਹਿਤ ਕੁਟੰਬ ਕੁਚਲ ਹੈ ਤੇਰੂ।
ਵਜ਼ੀਰ ਖਾਂ ਜੀ ਦੱਸੋ ਰਾਜੀ ਖੁਸ਼ੀ ਹੋ, ਸਰੀਰ ਠੀਕ ਹੈ, ਕੁਟੰਬ ਦਾ ਪਰਿਵਾਰ ਦਾ ਹਾਲ ਦੱਸੋ, ਬੱਚਿਆਂ ਦਾ ਪਰਿਵਾਰ ਦਾ ਹਾਲ ਚਾਲ ਸੁਣਾਓ।
ਕਹੋ ਸ਼ਾਹ ਕੀ ਸੁਧ ਜਮੇਰ,
ਬਾਦਸ਼ਾਹ ਦਾ ਕੀ ਹਾਲ ਹੈ? ਬਾਦਸ਼ਾਹ ਜਹਾਂਗੀਰ ਨੂੰ ਤੁਸੀਂ ਮਿਲ ਕੇ ਆਏ ਹੋਣੇ ਹੋ, ਬਾਦਸ਼ਾਹ ਦਾ ਹਾਲ ਚਾਲ ਸੁਣਾਓ, ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਵੇਖਿਆ ਹੈ?
ਕਿਰਪਾ ਭਰੇ ਸੁਨ ਸੁੰਦਰ ਬੈਨ,
ਸਤਿਗੁਰਾਂ ਦੇ ਕਿਰਪਾ ਭਰੇ ਸੋਹਣੇ ਬਚਨ, ਮਿੱਠੇ ਬਚਨ ਵਜ਼ੀਰ ਖਾਂ ਨੇ ਸਤਿਗੁਰਾਂ ਦੇ ਮੁਖੋਂ ਸੁਣੇ ਹਨ।
ਓਏ ਵਜ਼ੀਰ ਖਾਂ ਕੇ ਤਰ ਨੈਣ,
ਉਸ ਵਕਤ ਸਤਿਗੁਰਾਂ ਦੇ ਬਚਨ ਸੁਣ ਕੇ ਵਜ਼ੀਰ ਖਾਂ ਦੀਆਂ ਇੱਕ ਵਾਰੀ ਅੱਖਾਂ ਝੁੱਕ ਗਈਆਂ, ਸ਼ਰਮ ਨਾਲ ਲਾਜ ਦੇ ਨਾਲ ਵਜ਼ੀਰ ਖਾਂ ਦੇ ਨੇਤਰ ਝੁੱਕ ਗਏ।
ਹੱਥ ਜੋੜ ਕੇ ਮਿਹਰ ਤੁਮਾਰੇ,
ਹੱਥ ਜੋੜ ਕੇ ਕਹਿਣ ਲੱਗਾ, ਸਤਿਗੁਰੂ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਹੈ, ਤੁਹਾਡੀ ਕਿਰਪਾ ਹੈ, ਤੁਹਾਡੀ ਦਇਆ ਦ੍ਰਿਸ਼ਟੀ ਵਰਤ ਰਹੀ ਹੈ।
ਜੁਗਤ ਕੁਟੰਬ ਕੁਸ਼ਲ ਬਿਦ ਸਾਰੇ,
ਮਹਾਰਾਜ ਜੀ ਤੁਹਾਡੀ ਦਇਆ ਨਾਲ ਤੁਹਾਡੀ ਕਿਰਪਾ ਨਾਲ ਸਾਰਾ ਪਰਿਵਾਰ ਵੀ ਠੀਕ ਹੈ, ਬੱਚੇ ਸਾਰੇ ਖੁਸ਼ ਨੇ, ਸਭ ਆਨੰਦ ਸਹਿਤ ਨੇ, ਤੁਹਾਡੀ ਦਇਆ ਨਾਲ ਅਸੀਂ ਸਭ ਠੀਕ ਠਾਕ ਹਾਂ।
ਮੈਂ ਰਾਵਰ ਤੇ ਘਰੋਂ ਲਾਜਾ, ਸਰਿਓ ਨਾ ਕੈਸੇ ਕੋ ਸ਼ੁਭ ਕਾਜਾ।
ਮਹਾਰਾਜ ਜੀ ਮੈਂ ਬੜਾ ਸ਼ਰਮਿੰਦਾ, ਵਜ਼ੀਰ ਖਾਂ ਕਹਿੰਦਾ, ਮਹਾਰਾਜ ਮੈਂ ਬਹੁਤ ਜ਼ਿਆਦਾ ਸ਼ਰਮਸਾਰ ਹਾਂ, ਸ਼ਰਮਿੰਦਾ ਹਾਂ ਕਿ ਮੈਂ ਤੁਹਾਡੇ ਕਿਸੇ ਕੰਮ ਨਹੀਂ ਆ ਸਕਿਆ। ਪਹਿਲਾਂ ਤੁਹਾਨੂੰ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਬੇਨਤੀ ਕਰਕੇ ਮੈਂ ਦਿੱਲੀ ਲਿਆਂਦਾ ਤੇ ਬੇਨਤੀ ਕੀਤੀ ਸੀ ਕਿ ਮੈਂ ਹਰ ਵਕਤ ਤੁਹਾਡੇ ਨਾਲ ਰਹਾਂਗਾ, ਪਰ ਮਹਾਰਾਜ ਸੱਚੇ ਪਾਤਸ਼ਾਹ ਹੁਣ ਮੈਂ ਬੜਾ ਸ਼ਰਮਸਾਰ ਹਾਂ ਕਿ ਤੁਹਾਨੂੰ ਇੱਥੇ ਗਵਾਲੀਅਰ ਦੇ ਕਿਲੇ ਚ ਭੇਜ ਦਿੱਤਾ ਗਿਆ, ਇੱਥੇ ਨਜ਼ਰ ਬੰਦ ਕਰ ਦਿੱਤਾ ਗਿਆ, ਪਰ ਮੈਂ ਤੁਹਾਡੀ ਕੋਈ ਸੇਵਾ ਨਹੀਂ ਕਰ ਸਕਿਆ, ਮੈਂ ਆਪ ਜੀ ਦੇ ਕਿਸੇ ਕੰਮ ਨਹੀਂ ਆ ਸਕਿਆ, ਮੇਰੇ ਕੋਲੋਂ ਤੁਹਾਡਾ ਕੋਈ ਕੰਮ ਹੋ ਨਹੀਂ ਸਕਿਆ, ਇਸ ਕਰਕੇ ਮਹਾਰਾਜ ਮੈਂ ਬਹੁਤ ਜ਼ਿਆਦਾ ਸ਼ਰਮਸਾਰ ਤੇ ਸ਼ਰਮਿੰਦਾ ਹਾਂ।
ਤੋ ਆਪ ਸਭ ਘਟ ਕੇ ਮਾਲਕ,
ਮਹਾਰਾਜ ਮੇਰੇ ਕੋਲੋਂ ਆਪ ਜੀ ਦੀ ਕੋਈ ਸੇਵਾ ਨਹੀਂ ਹੋ ਸਕੀ, ਮੈਂ ਆਪ ਜੀ ਦੇ ਕਿਸੇ ਕੰਮ ਨਹੀਂ ਆ ਸਕਿਆ, ਪਰ ਫਿਰ ਵੀ ਸਤਿਗੁਰੂ ਜੀ ਤੁਸੀਂ ਸਭ ਘਟਾਂ ਦੇ ਮਾਲਕ ਹੋ, ਤੁਸੀਂ ਸਾਰੇ ਘਟਾਵਾਂ ਦੇ ਮਾਲਕ ਹੋ, ਜਾਣੀ ਜਾਣ ਹੋ, ਤੁਹਾਡੇ ਕੋਲੋਂ ਕੁਝ ਵੀ ਲੁਕਿਆ ਛਿਪਿਆ ਨਹੀਂ ਹੋਇਆ।
ਹਿਤ ਅਨਹਿਤ ਲੱਕ ਲਿਓ ਤਤ ਕਾਲਕ,
ਹਿਤ ਅਨਹਿਤ ਤੁਸੀਂ ਉਸੇ ਵੇਲੇ ਭਲੀ ਪ੍ਰਕਾਰ ਨਾਲ ਜਾਣ ਲੈਂਦੇ ਹੋ ਕਿ ਕਿਹਦੇ ਵਿੱਚ ਕਿਸੇ ਦਾ ਭਲਾ ਹੈ ਤੇ ਕਿਹਦੇ ਚ ਬੁਰਾ ਹੈ, ਇਹ ਸਭ ਕੁਝ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ।
ਵਰਤੈ ਸਰਬ ਆਪ ਕੀ ਮਰਜ਼ੀ,
ਮਹਾਰਾਜ ਸਭ ਕੁਝ ਤੁਹਾਡੀ ਮਰਜ਼ੀ ਵਿੱਚ ਵਰਤ ਰਿਹਾ, ਤੁਹਾਡੀ ਮਰਜ਼ੀ ਤੋਂ ਬਾਹਰ ਕੁਝ ਨਹੀਂ ਹੈ, ਹਰ ਇੱਕ ਕੰਮ ਮਹਾਰਾਜ ਤੁਹਾਡੀ ਮਰਜ਼ੀ ਵਿੱਚ ਹੁੰਦਾ ਹੈ, ਤੁਹਾਡੀ ਰਜ਼ਾ ਵਿੱਚ ਹੁੰਦਾ ਹੈ।
ਦਾਸ ਧਰਮ ਕਿਤ ਠਾਨ ਤੇ ਅਰਜ਼ੀ,
ਪਰ ਜਿਹੜੇ ਸਾਡੇ ਵਰਗੇ ਦਾਸ ਨੇ, ਸੇਵਾਦਾਰ ਨੇ, ਉਹਨਾਂ ਦਾ ਧਰਮ ਹੈ, ਉਹਨਾਂ ਦੀ ਕਿਰਤ ਹੈ ਕਿ ਉਹ ਹਰ ਵਕਤ ਹੱਥ ਜੋੜ ਕੇ ਆਪਣੇ ਸਵਾਮੀ ਅੱਗੇ ਅਰਜ਼ ਕਰਦੇ ਰਹਿਣ, ਉਹ ਹਰ ਵਕਤ ਆਪਣੇ ਸਵਾਮੀ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਰਹਿਣ, ਇਹ ਸਾਡੇ ਵਰਗੇ ਦਾਸਾਂ ਦਾ ਧਰਮ ਤੇ ਕਿਰਤ ਹੈ।
ਚੰਦੂ ਸੰਘਾਰਨ ਬਿਨਾ ਨਾ ਆਛੇ,
ਮਹਾਰਾਜ ਚੰਦੂ ਬੜੇ ਗੁਨਾਹ ਕਰ ਰਿਹਾ, ਗੁਨਾਹ ਤੇ ਗੁਨਾਹ ਕਰ ਰਿਹਾ, ਹੁਣ ਚੰਦੂ ਨੂੰ ਮਾਰੇ ਬਿਨਾਂ ਗੱਲ ਨਹੀਂ ਬਣਨੀ। ਵਜ਼ੀਰ ਖਾਂ ਸਤਿਗੁਰਾਂ ਨੂੰ ਕਹਿ ਰਿਹਾ, ਮਹਾਰਾਜ ਚੰਦੂ ਨੂੰ ਸੰਘਾਰਨ ਤੋਂ ਬਿਨਾਂ ਗੱਲ ਨਹੀਂ ਬਣਨੀ, ਚੰਦੂ ਨੂੰ ਮਾਰੇ ਬਿਨਾਂ ਗੱਲ ਨਹੀਂ ਸਿੱਧ ਹੋਣੀ।
ਚਾਰੀ ਕਰਤ ਸ਼ਾਹ ਟਿਗ ਗਾਛੇ,
ਬਾਰ ਬਾਰ ਜਾ ਜਾ ਕੇ ਬਾਦਸ਼ਾਹ ਦੇ ਕੋਲ ਪਹੁੰਚ ਕਰ ਕਰਕੇ ਚੰਦੂ ਤੁਹਾਡੇ ਬਰ ਖਿਲਾਫ ਚੁਗਲੀਆਂ ਕਰਦਾ ਹੈ, ਬਾਰ ਬਾਰ ਬਾਦਸ਼ਾਹ ਦੇ ਕੰਨ ਜਾ ਕੇ ਆਪ ਜੀ ਦੇ ਬਰ ਖਿਲਾਫ ਭਰਦਾ ਹੈ।
ਗੁਰਦਰੋਹੀ ਦੀਰਗ ਅਪਰਾਧੇ,
ਮਹਾਰਾਜ ਗੁਰੂ ਘਰ ਦਾ ਬੜਾ ਵੱਡਾ ਦਰੋਹੀ ਹੈ, ਤੇ ਗੁਰੂ ਘਰ ਦਾ ਬੜਾ ਵੱਡਾ ਦਰੋਹੀ ਆ ਉੱਥੇ ਉਹ ਬੜਾ ਵੱਡਾ ਗੁਨਾਹਗਾਰ ਹੈ, ਬੜਾ ਵੱਡਾ ਅਪਰਾਧੀ ਹੈ, ਗੁਰਘਾਤੀ ਹੈ, ਜਿਹਨੇ ਗੁਰੂ ਅਰਜਨ ਸਾਹਿਬ ਨੂੰ ਅਨੇਕਾਂ ਤਸੀਹੇ ਦਿੱਤੇ, ਹੁਣ ਵੀ ਬਾਦ ਨਹੀਂ ਆਉਂਦਾ, ਹੁਣ ਵੀ ਗੁਰੂ ਘਰ ਦੇ ਖਿਲਾਫ਼ ਬਾਦਸ਼ਾਹ ਦੇ ਕੰਨ ਭਰਦਾ ਹੈ, ਉਹ ਬੜਾ ਵੱਡਾ ਦਰੋਹੀ ਤੇ ਬੜਾ ਵੱਡਾ ਅਪਰਾਧੀ ਹੈ।
ਬ੍ਰਿੰਦ ਪ੍ਰਪੰਚ ਕਰੈ ਜਨ ਵਿਆਦੇ,
ਮਹਾਰਾਜ ਉਹ ਬੜੇ ਪ੍ਰਪੰਚ ਰਚਦਾ, ਬੜੇ ਛਲ ਕਰਦਾ ਹੈ, ਤੇ ਬਹੁਤ ਸਾਰੇ ਛਲ ਤੇ ਕਪਟਾਂ ਦੀ ਰਚਨਾ ਕਰਕੇ ਹਰ ਵੇਲੇ ਇਸ ਤਰ੍ਹਾਂ ਦਾ ਕੰਮ ਕਰਦਾ ਰਹਿੰਦਾ, ਕੋਈ ਨਾ ਕੋਈ ਵਿਆਧੀ ਪੈਦਾ ਕਰਦਾ ਰਹਿੰਦਾ, ਉਹ ਹੈ ਹੀ ਵਿਆਧੀ ਦਾ ਰੂਪ, ਇਹੋ ਜਿਹਾ ਚੰਦੂ ਹੈ।
ਛਿਮਾ ਆਪ ਕੋ ਕਿਉਂ ਬਣ ਆਵੇ,
ਮਹਾਰਾਜ ਇਹੋ ਜਿਹੇ ਅਪਰਾਧੀ ਨੂੰ ਛਿਮਾ ਕਰਨਾ ਇਹ ਤੁਹਾਨੂੰ ਨਹੀਂ ਬਣ ਆਉਂਦਾ, ਇਹੋ ਜਿਹਾ ਜਿਹੜਾ ਗੁਨਾਹਗਾਰ ਇਹੋ ਜਿਹਾ ਅਪਰਾਧੀ ਹੈ ਉਹਨੂੰ ਛੇਮਾ ਕਰ ਬਣਾਉਣਾ, ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਹੁਣ ਆਪ ਨੂੰ ਨਹੀਂ ਬਣਾਉਂਦਾ।
ਜਬਲੋ ਦੁਸ਼ਟ ਦ੍ਰਿਸ਼ਟ ਦਰਸਾਵੇ,
ਜਦੋਂ ਤੱਕ ਇਹ ਪਾਪੀ ਦੁਸ਼ਟ ਨਜ਼ਰ ਆ ਰਿਹਾ ਉਦੋਂ ਤੱਕ ਮਹਾਰਾਜ ਜੀ ਨੂੰ ਛੇਮਾ ਕਰ ਪਾਉਣਾ ਇਹ ਅਸੰਭਵ ਹੈ, ਇਹ ਔਖਾ ਤੇ ਕਠਿਨ ਹੈ।
ਯਤਨ ਕਰੋ ਮਾਰਨ ਕੋ ਜਬੈ,
ਮਹਾਰਾਜ ਇਸ ਪਾਪੀ ਨੂੰ ਚੰਦੂ ਨੂੰ ਮਾਰਨ ਦਾ ਜਦੋਂ ਤੁਸੀਂ ਯਤਨ ਕਰੋਗੇ,
ਕਿਸ ਤੇ ਰੁਕੈ ਨਾ ਹੱਥ ਹੈ ਤਵੈ,
ਚੰਦੂ ਨੂੰ ਮਾਰਨ ਦਾ ਜਦੋਂ ਤੁਸੀਂ ਉਪਾਅ ਕਰੋਗੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਕਿਸੇ ਦੇ ਰੋਕਿਆਂ ਰੋਕਣਾ ਨਹੀਂ ਤੁਸੀਂ, ਭਾਵੇਂ ਲੱਖਾਂ ਜਣੇ ਆ ਕੇ ਬੇਨਤੀਆਂ ਕਰਨ ਕੇ ਚੰਦੂ ਨੂੰ ਛੱਡ ਦਿਓ, ਪਰ ਮਹਾਰਾਜ ਉਦੋਂ ਫਿਰ ਕਿਸੇ ਦੇ ਆਖੇ ਲੱਗ ਕੇ ਤੁਸੀਂ ਰੁਕਣਾ ਨਹੀਂ ਜਦੋਂ ਤੁਸੀਂ ਚੰਦੂ ਨੂੰ ਮਾਰੋਗੇ, ਇਸ ਪਾਪੀ ਨੂੰ ਖਤਮ ਕਰੋਗੇ।
ਪਠਿਓ ਸ਼ਾ ਮੁਝ ਪਾਸ ਤੁਮਾਰੇ,
ਮਹਾਰਾਜ ਹੁਣ ਮੇਰੇ ਆਉਣ ਦਾ ਮਕਸਦ ਸੁਣੋ, ਮੈਨੂੰ ਤੁਹਾਡੇ ਕੋਲ ਬਾਦਸ਼ਾਹ ਜਹਾਂਗੀਰ ਨੇ ਭੇਜਿਆ।
ਪ੍ਰੇਮ ਬਿਨਾ ਜੁੱਤ ਬਚਨੀ ਉਚਾਰੇ,
ਉਹਨੇ ਬੜੇ ਭਾਰੀ ਪ੍ਰੇਮ ਨਾਲ ਬੜੇ ਭਾਰੀ ਹਿਰਦੇ ਦੇ ਭਾਰੀ ਸਨੇਹ ਨਾਲ ਬੇਨਤੀ ਕਰਕੇ ਆਪ ਜੀ ਦੇ ਚਰਨਾਂ ਵਿੱਚ ਭੇਜਿਆ ਹੈ।
ਪ੍ਰਾਨ ਦਾਨ ਮੁਝ ਕੋ ਗੁਰ ਦੀਨੋ,
ਬਾਦਸ਼ਾਹ ਨੇ ਬੇਨਤੀ ਕੀਤੀ ਹੈ, ਉਹ ਕਹਿੰਦਾ ਸਤਿਗੁਰਾਂ ਨੇ ਮੈਨੂੰ ਪ੍ਰਾਨ ਦਾਨ ਦਿੱਤੇ ਨੇ, ਮੇਰੇ ਸਰੀਰ ਵਿੱਚ ਜਿਹੜੇ ਪ੍ਰਾਨ ਚੱਲ ਰਹੇ ਨੇ ਸਵਾਸ ਚੱਲ ਰਹੇ ਨੇ, ਇਹਨਾਂ ਪ੍ਰਾਣਾਂ ਦੇ ਸਵਾਸਾਂ ਦੇ ਦਾਨੀ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਹਨ।
ਅਬ ਦਰਸ਼ਨ ਦਿਓ ਗਿਆਨ ਪ੍ਰਵੀਨੋ,
ਉਹ ਚਾਹੁੰਦਾ ਹੈ ਕਿ ਮਹਾਰਾਜ ਹੁਣ ਆ ਕੇ ਤੁਸੀਂ ਮੈਨੂੰ ਦਰਸ਼ਨ ਦਿਓ, ਉਹ ਤੁਹਾਡੇ ਗਿਆਨਮਈ ਇਸ ਮਹਾਨ ਪ੍ਰਕਾਸ਼ ਸਰੂਪ ਦੇ ਦਰਸ਼ਨ ਕਰਨਾ ਚਾਹੁੰਦਾ ਹੈ, ਆਪ ਜੀ ਦੇ ਪ੍ਰਵੀਨ ਦਰਸ਼ਨ ਪਰਸਣਾ ਚਾਹੁੰਦਾ ਹੈ।
ਕਰਤ ਪ੍ਰਤੀਖਣ ਨਿਸ ਦਿਨ ਚਾਹਤ,
ਰਾਤ ਦਿਨ ਉਡੀਕ ਕਰ ਰਿਹਾ ਬਾਦਸ਼ਾਹ, ਰਾਤ ਦਿਨ ਮਨ ਚ ਚਾਹਨਾ ਧਾਰਨ ਕਰਕੇ ਤੁਹਾਡੇ ਦਰਸ਼ਨਾਂ ਦੀ ਉਡੀਕ ਕਰ ਰਿਹਾ ਕਿ ਕਿਹੜੀ ਸੁਭਾਗੀ ਘੜੀ ਆਵੇ, ਸੁਲੱਖਣੀ ਘੜੀ ਆਵੇ ਤੇ ਤੁਹਾਡੇ ਦਰਸ਼ਨ ਹੋਣ।
ਕਬੈ ਬਿਲੋ ਕੋ ਮਾ ਉਮਾਤ,
ਮਹਾਰਾਜ ਕਦੇ ਉਹ ਸੋਚਦਾ ਕਿ ਕਦੋਂ ਉਹ ਭਾਰੀ ਸੁਭਾਗਾ ਦਿਨ ਆਵੇਗਾ ਜਦੋਂ ਮੈਂ ਹਿਰਦੇ ਦੇ ਭਾਰੀ ਉਮਾ ਸਹਿਤ ਗੁਰੂ ਸਾਹਿਬ ਦੇ ਦਰਸ਼ਨ ਕਰਾਂਗਾ, ਉਮਾ ਸਹਿਤ ਗੁਰੂ ਸਾਹਿਬ ਦੇ ਦੀਦਾਰ ਕਰਾਂਗਾ।
ਪ੍ਰਥਮ ਗਯੋ ਉਮਰਾਓ ਜੋ ਮੁਰਕੈ, ਨੈ ਦਰਸੇ ਚਿਤ ਚਿੰਤਾ ਦਰਕੈ,
ਬਾਦਸ਼ਾਹ ਦਾ ਭੇਜਿਆ ਹੋਇਆ ਉਮਰਾਵ ਪਹਿਲਾਂ ਵੀ ਆਪ ਜੀ ਕੋਲ ਆਇਆ ਸੀ ਪਰ ਆਪ ਜੀ ਨੇ ਉਹਨੂੰ ਆਉਣ ਤੋਂ ਇਨਕਾਰ ਕਰ ਦਿੱਤਾ, ਉਹ ਖਾਲੀ ਮੁੜ ਕੇ ਚਲਾ ਗਿਆ। ਬਾਦਸ਼ਾਹ ਨੂੰ ਜਦੋਂ ਜਾ ਕੇ ਉਹ ਮਿਲਿਆ ਤੇ ਬਾਦਸ਼ਾਹ ਦੇ ਚਿੱਤ ਚ ਬੜੀ ਭਾਰੀ ਚਿੰਤਾ ਹੋ ਗਈ, ਉਹ ਬੜਾ ਫਿਕਰਮੰਦ ਹੈ। ਹੁਣ ਬਾਦਸ਼ਾਹ ਦੇ ਚਿੱਤ ਵਿੱਚ ਬਹੁਤ ਜ਼ਿਆਦਾ ਚਿੰਤਾ ਤੇ ਦੁੱਖ ਚੱਲ ਰਿਹਾ।
ਮੋਹੇ ਹਕਾਰਨ ਕਰ ਸਮਝਾਇਓ, ਅਤਕ ਪ੍ਰੇਮ ਤੇ ਤੈ ਪਠਾਇਓ,
ਉਮਰਾਵ ਨੇ ਜਦੋਂ ਆ ਕੇ ਦੱਸਿਆ ਕਿ ਸਤਿਗੁਰਾਂ ਨੇ ਨਹੀਂ ਆਉਣਾ ਤੇ ਸੁਣ ਕੇ ਬਾਦਸ਼ਾਹ ਚਿੰਤਾ ਵਿੱਚ ਹੋਇਆ ਕਿ ਗੁਰੂ ਸਾਹਿਬ ਦੇ ਦਰਸ਼ਨ ਨਹੀਂ ਹੋਣੇ, ਇਹ ਚਿੰਤਾ ਕਰਕੇ ਉਹਨੇ ਬਾਦਸ਼ਾਹ ਕਹਿੰਦੇ ਵਜ਼ੀਰ ਖਾਂ ਕਹਿੰਦਾ ਮੈਨੂੰ ਉਹਨਾਂ ਨੇ ਆਪਣੇ ਕੋਲ ਸੱਦਿਆ, ਬਾਦਸ਼ਾਹ ਨੇ ਮੈਨੂੰ ਆਪਣੇ ਕੋਲ ਬੁਲਾਇਆ ਤੇ ਕੋਲ ਬੁਲਾ ਕੇ ਮੈਨੂੰ ਬੜੇ ਭਾਰੀ ਅਧਿਕ ਸਨੇਹ ਨਾਲ ਸਮਝਾ ਕੇ ਕਹਿਣ ਲੱਗਾ,
ਉਚਿਤ ਆਪ ਕੋ ਦਰਸ਼ਨ ਦੀਜੈ,
ਮੈਨੂੰ ਆ ਬੁਲਾ ਕੇ ਤੁਹਾਡੇ ਕੋਲ ਭੇਜਿਆ ਤੇ ਆਖਿਆ ਤੂੰ ਜਾ ਕੇ ਸਤਿਗੁਰਾਂ ਨੂੰ ਬੇਨਤੀ ਕਰਕੇ ਉਹ ਆ ਕੇ ਮੈਨੂੰ ਇੱਥੇ ਦਰਸ਼ਨ ਦੇਣ, ਇਸ ਕਰਕੇ ਮਹਾਰਾਜ ਮੈਂ ਹੁਣ ਆਪ ਜੀ ਕੋਲ ਬਾਦਸ਼ਾਹ ਦਾ ਭੇਜਿਆ ਹੋਇਆ ਆਇਆ ਹਾਂ, ਆਪ ਜੀ ਵਾਸਤੇ ਹੁਣ ਉਚਿਤ ਹੈ ਕਿ ਆਪ ਜੀ ਚੱਲ ਕੇ ਬਾਦਸ਼ਾਹ ਨੂੰ ਦਰਸ਼ਨ ਦਿਓ, ਉਹਦੇ ਮਨ ਦੀ ਇੱਛਾ ਪੂਰੀ ਕਰੋ।
ਸਰਬ ਸਿੱਧ ਕਾਰਜ ਕਰ ਲੀਜੈ,
ਮਹਾਰਾਜ ਕਿਉਂਕਿ ਹੁਣ ਜਿਹੜੇ ਕਾਰਜ ਆਪ ਜੀ ਨੇ ਕਰਨੇ ਨੇ ਚੰਦੂ ਵਰਗੇ ਪਾਪੀਆਂ ਨੂੰ ਸੋਧਾ ਲਾਉਣਾ, ਉਹ ਕੰਮ ਤਾਂ ਹੀ ਸਿੱਧ ਹੋਣਗੇ ਜੇ ਤੁਸੀਂ ਚੱਲ ਕੇ ਬਾਦਸ਼ਾਹ ਨੂੰ ਮਿਲੋਗੇ, ਇਸ ਕਰਕੇ ਆਪ ਜੀ ਚੱਲ ਕੇ ਬਾਦਸ਼ਾਹ ਨੂੰ ਮਿਲੋ ਤੇ ਬਾਦਸ਼ਾਹ ਨੂੰ ਮਿਲ ਕੇ ਆਪਣੇ ਸਾਰੇ ਕੰਮ ਕਾਰਜ ਸਿੱਧ ਕਰ ਲਵੋ।
ਸ਼੍ਰੀ ਹਰਗੋਬਿੰਦ ਸੁਨਤ ਬਖਾਨਾ, ਅਟਕ ਪਰੀ ਇੱਕ ਕਠਨ ਮਾਨਾ,
ਜਦੋਂ ਵਜ਼ੀਰ ਖਾਂ ਨੇ ਬੇਨਤੀ ਕੀਤੀ ਸੁਣ ਕੇ ਸਤਿਗੁਰੂ ਜੀ ਬੋਲੇ, ਕਹਿੰਦੇ ਵਜ਼ੀਰ ਖਾਂ ਸਾਡੇ ਹੁਣ ਦਿੱਲੀ ਜਾਣ ਦੇ ਵਿੱਚ ਇੱਥੋਂ ਬਾਹਰ ਜਾਣ ਦੇ ਵਿੱਚ ਇੱਕ ਬੜੀ ਵੱਡੀ ਅਟਕ ਆ ਪਈ ਹੈ, ਅਸੀਂ ਜਾਣ ਨੂੰ ਤਿਆਰ ਹਾਂ ਪਰ ਹੁਣ ਸਾਡੇ ਜਾਣ ਵਿੱਚ ਗਵਾਲੀਅਰ ਦੇ ਕਿਲੇ ਚੋਂ ਬਾਹਰ ਨਿਕਲਣ ਵਿੱਚ ਹੁਣ ਇੱਕ ਬੜੀ ਵੱਡੀ ਅਟਕਣ ਆ ਪਹੁੰਚੀ ਹੈ, ਇੱਕ ਬੜੀ ਵੱਡੀ ਅਟਕ ਆਣ ਪਈ ਹੈ।
ਜਬ ਹਮ ਪ੍ਰਵਿਸ਼ੇ ਦੁਰਗ ਮਝਾਰੇ, ਪਯੋ ਕੈਦੀਆਂ ਕੋ ਸੁਖ ਭਾਰੇ।
ਜਦੋਂ ਅਸੀਂ ਗਵਾਲੀਅਰ ਦੇ ਕਿਲੇ ਚ ਪ੍ਰਵੇਸ਼ ਕੀਤਾ ਸੀ ਤੇ ਜਿੰਨੇ ਕੈਦੀ ਸਨ ਉਹਨਾਂ ਸਾਰੇ ਕੈਦੀਆਂ ਨੂੰ ਬੜਾ ਸੁਖ ਮਿਲਿਆ। ਸਾਡੇ ਇੱਥੇ ਆਉਣ ਨਾਲ ਜਿੰਨੇ ਇਸ ਗਵਾਲੀਅਰ ਦੇ ਕਿਲੇ ਵਿੱਚ ਕੈਦੀ ਨੇ ਉਹਨਾਂ ਸਾਰੇ ਕੈਦੀਆਂ ਨੂੰ ਬੜਾ ਭਾਰੀ ਸੁਖ ਪ੍ਰਾਪਤ ਹੋਇਆ ਹੈ।
ਖਾਣ ਪਾਨ ਤੇ ਭਏ ਸੁਖਾਰੇ,
ਜਿੰਨੇ ਕੈਦੀ ਨੇ ਉਹਨਾਂ ਨੂੰ ਖਾਣ ਵਾਸਤੇ ਪਹਿਨਣ ਵਾਸਤੇ ਬੜੀਆਂ ਵਧੀਆ ਖਾਣ ਵਾਸਤੇ ਚੀਜ਼ਾਂ ਮਿਲਣ ਲੱਗ ਪਈਆਂ, ਖਾਣ ਵਾਸਤੇ ਦੇਗਾਂ ਮਿਲਣ ਲੱਗ ਪਈਆਂ, ਪਕਵਾਨ ਮਿਲਣ ਲੱਗ ਪਏ, ਉਹਨਾਂ ਕੈਦੀਆਂ ਵਾਸਤੇ ਖਾਣਾ ਪਾਣਾ ਉਹ ਸੁਖਦਾਈ ਹੋ ਗਿਆ ਜਦੋਂ ਦੇ ਅਸੀਂ ਇੱਥੇ ਆਏ ਹਾਂ।
ਛੁੱਟਣ ਭਰੋਸਾ ਮਨ ਮੈਂ ਧਾਰੇ,
ਉਹਨਾਂ ਸਾਰੇ ਕੈਦੀਆਂ ਨੂੰ ਇੱਥੋਂ ਛੁੱਟਣ ਦਾ ਭਰੋਸਾ ਬਣ ਗਿਆ ਕਿ ਗੁਰੂ ਜੀ ਆਏ ਨੇ ਹੁਣ ਸਾਨੂੰ ਇੱਥੋਂ ਛੁਡਾ ਲੈਣਗੇ। ਉਹ ਜਿੰਨੇ ਕੈਦੀ ਨੇ ਉਹਨਾਂ ਸਾਰੇ ਕੈਦੀਆਂ ਨੂੰ ਸਾਡੇ ਤੇ ਭਰੋਸਾ ਬਣ ਗਿਆ, ਇਥੋਂ ਛੁੱਟਣ ਵਾਸਤੇ ਉਹਨਾਂ ਦੇ ਮਨ ਚ ਭਰੋਸਾ ਬਣ ਚੁੱਕਾ ਹੈ।
ਆਪ ਸੁਣ ਲੀਨੋ ਸ਼ਾਹਕਾਰੇ,
ਹੁਣ ਉਹਨਾਂ ਕੈਦੀਆਂ ਨੇ ਜਦੋਂ ਸੁਣਿਆ ਕਿ ਬਾਦਸ਼ਾਹ ਜਹਾਂਗੀਰ ਨੇ ਸਾਨੂੰ ਬੁਲਾਇਆ, ਬਾਦਸ਼ਾਹ ਜਹਾਂਗੀਰ ਸਾਨੂੰ ਸੱਦਾ ਭੇਜ ਕੇ ਬੁਲਾ ਰਿਹਾ, ਇਹ ਖਬਰ ਜਦੋਂ ਸਾਰੇ ਕੈਦੀਆਂ ਨੂੰ ਹੋਈ ਹੈ।
ਪਰੇ ਸ਼ਰਨ ਬੋ ਬਿਨੈ ਉਚਾਰੇ,
ਜਿੰਨੇ ਕੈਦੀ ਰਾਜੇ ਨੇ ਉਹ ਸਾਰੇ ਇਕੱਠੇ ਹੋ ਕੇ ਸਾਡੀ ਸ਼ਰਨ ਚ ਪੈ ਗਏ। ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਬਾਦਸ਼ਾਹ ਸਾਨੂੰ ਬੁਲਾ ਰਿਹਾ, ਇਹ ਸੁਣ ਕੇ ਜਿੰਨੇ ਕੈਦੀ ਰਾਜੇ ਨੇ ਉਹ ਸਾਰੇ ਸਾਡੀ ਸ਼ਰਨ ਵਿੱਚ ਪੈ ਗਏ। ਸਾਰਿਆਂ ਨੇ ਸਾਡੀ ਸ਼ਰਨ ਵਿੱਚ ਪੈ ਕਰਕੇ ਬੇਨਤੀ ਕੀਤੀ,
ਰਾਵਰ ਬਿਨਾ ਨਾ ਹਮ ਗਤ ਕਾਏ, ਕਹਿ ਮਾਰੋ ਕਹਿ ਦਿਓ ਜਿਵਾਏ।
ਸਾਰੇ ਰਾਜਿਆਂ ਨੇ ਸਾਡੀ ਸ਼ਰਨ ਚ ਪੈ ਕੇ ਸਾਨੂੰ ਬੇਨਤੀ ਕੀਤੀ ਹੈ, ਮਹਾਰਾਜ ਤੁਹਾਡੇ ਬਿਨਾਂ ਸਾਡੀ ਕੋਈ ਗੱਤ ਨਹੀਂ ਹੈ, ਹੁਣ ਅਸੀਂ ਤੁਹਾਡੀ ਸ਼ਰਨ ਵਿੱਚ ਆ ਤੇ ਚਾਹੇ ਸਾਨੂੰ ਮਾਰੋ ਤੇ ਚਾਹੇ ਜਵਾਓ, ਹੁਣ ਅਸੀਂ ਤੁਹਾਡੀ ਸ਼ਰਨ ਚੋਂ ਬਾਹਰ ਨਹੀਂ ਜਾਣਾ, ਚਾਹੇ ਮਾਰੋ ਤੇ ਚਾਹੇ ਜਵਾਓ।
ਹਮਰੇ ਸਦਾ ਪ੍ਰਤਗਿਆ ਇਹ ਸ਼ਰਨ ਪਰੇ ਕੋ ਤਿਆਗਤ ਨਏ।
ਵਜ਼ੀਰ ਖਾਂ, ਹੁਣ ਸਮੱਸਿਆ ਇਹ ਹੈ ਕਿ ਸਾਡੇ ਅੰਦਰ ਇਹ ਪ੍ਰਤੱਗਿਆ ਹੈ, ਸਾਡਾ ਇਹ ਪ੍ਰਣ ਹੈ ਕਿ ਜਿਹੜਾ ਇੱਕ ਵਾਰੀ ਸਾਡੀ ਸ਼ਰਨ ਚ ਪੈ ਜਾਂਦਾ ਅਸੀਂ ਉਹਨੂੰ ਤਿਆਗਦੇ ਨਹੀਂ। ਰਾਜੇ ਸਾਡੀ ਸ਼ਰਨ ਚ ਪੈ ਗਏ ਨੇ, ਉਹਨਾਂ ਆਖਿਆ ਮਹਾਰਾਜ ਭਾਵੇਂ ਮਾਰੋ ਤੇ ਭਾਵੇਂ ਜਵਾਓ, ਅਸੀਂ ਤੁਹਾਡੇ ਹਾਂ। ਤੇ ਵਜ਼ੀਰ ਖਾਂ, ਹੁਣ ਸਾਡੀ ਇਹ ਪ੍ਰਤੱਗਿਆ ਹੈ, ਸਾਡਾ ਇਹ ਬਿਰਧ ਹੈ, ਸਾਡਾ ਇਹ ਪ੍ਰਣ ਹੈ ਕਿ ਜਿਹੜਾ ਇੱਕ ਵਾਰੀ ਆ ਕੇ ਸਾਡੀ ਸ਼ਰਨ ਚ ਪੈ ਗਿਆ ਉਸ ਸ਼ਰਨ ਪਏ ਹੋਏ ਨੂੰ ਅਸੀਂ ਫਿਰ ਨਹੀਂ ਤਿਆਗਦੇ।
ਜੋ ਨਰ ਆਰਤ ਕਹਿ ਇੱਕ ਬੇਰਾ, ਸ਼੍ਰੀ ਹਰਿ ਗੋਬਿੰਦ ਮੈਂ ਅਬ ਤੇਰਾ।
ਜਿਹੜਾ ਬੰਦਾ ਦੁਖੀ ਹੋ ਕੇ, ਆਰਤ ਕਹਿੰਦੇ ਨੇ ਦੁਖੀ ਨੂੰ, ਦੁਖੀ ਹੋ ਕੇ ਫਰਿਆਦੀ ਬਣ ਕੇ ਇੱਕ ਵਾਰੀ ਕਹਿ ਦੇਵੇ ਹੇ ਗੁਰੂ ਹਰਗੋਬਿੰਦ ਮੈਂ ਤੇਰਾ, ਜੋ ਆਤੁਰ ਹੋ ਕੇ, ਦੁਖੀ ਹੋ ਕੇ, ਬੇਬਲ ਹੋ ਕੇ ਹੱਥ ਜੋੜ ਕੇ ਗੁਰੂ ਹਰਗੋਬਿੰਦ ਸਾਹਿਬ ਦੀ ਸ਼ਰਨ ਚ ਪੈ ਕੇ ਛੇਵੇਂ ਪਾਤਸ਼ਾਹ ਕਹਿੰਦੇ ਕਹਿ ਦੇਵੇ ਹੇ ਗੁਰੂ ਹਰਗੋਬਿੰਦ ਮੈਂ ਤੇਰਾ।
ਕਿਆ ਗਿਣਤੀ ਹੈ ਹਿਆਂ ਬਚਾਵਨ, ਨਿਕਲਾ ਦਿਓ ਦੂਤ ਜਮ ਆਵਨ।
ਉਹਨੂੰ ਇਥੋਂ ਛੁਡਾਉਣਾ, ਇਸ ਗਵਾਲੀਅਰ ਦੇ ਕਿਲੇ ਚੋਂ ਛੁਡਾਉਣਾ ਸਾਡੇ ਵਾਸਤੇ ਕੋਈ ਔਖੀ ਗੱਲ ਨਹੀਂ। ਵਜ਼ੀਰ ਖਾਂ, ਮੈਂ ਤਾਂ ਉਹਨਾਂ ਦੇ ਨੇੜੇ ਜਮ ਦੂਤਾਂ ਨੂੰ ਵੀ ਫਰਕਣ ਨਾ ਦਿਆਂ, ਜਿਹੜੇ ਕਹਿ ਦੇਣ ਹੇ ਗੁਰੂ ਹਰਗੋਬਿੰਦ ਸਾਹਿਬ ਮੈਂ ਤੇਰਾ। ਇਹ ਗਵਾਲੀਅਰ ਦੇ ਕਿਲੇ ਚੋਂ ਛੁਡਾਉਣਾ ਕੋਈ ਸਾਡੇ ਲਈ ਔਖੀ ਗੱਲ ਤੇ ਨਹੀਂ, ਇਥੋਂ ਛੁਡਾਉਣਾ ਤਾਂ ਕੀ ਅਨਬਣੀ ਹੈ। ਮੈਂ ਤਾਂ ਉਹਨਾਂ ਦੇ ਨੇੜੇ ਜਮ ਦੂਤਾਂ ਨੂੰ ਵੀ ਨਾ ਆਉਣ ਦਿਆਂ।
ਦਾਸ ਜੀਅਤ ਕੀ ਰੱਛ ਨਾ ਕਰੈ, ਮ੍ਰਿਤਕ ਭਏ ਕਿਮ ਦੁੱਖ ਪਰ ਹਰੈ।
ਜਿਹੜਾ ਆਪਣੇ ਜਿਉਂਦੇ ਜੀ ਦਾਸਾਂ ਦੀ, ਜਿਹੜੇ ਜੀਵ ਦੇ ਦਾਸ ਨੇ ਉਹਨਾਂ ਦੀ ਰੱਖਿਆ ਨਹੀਂ ਕਰ ਸਕਦਾ, ਮਰੇ ਤੋਂ ਬਿਨਾਂ ਜਦੋਂ ਦਾਸ ਮਰ ਜਾਣ ਤੇ ਮਰਨ ਤੋਂ ਬਾਅਦ ਉਹਨਾਂ ਦੀ ਕੀ ਰੱਖਿਆ ਕਰੇਗਾ? ਜੇ ਦਾਸ ਜੀਵਦਿਆਂ ਦੀ ਉਹਨਾਂ ਦੀ ਰੱਖਿਆ ਨਹੀਂ ਕਰ ਸਕਦਾ, ਉਹਨਾਂ ਦੀ ਰੱਖਿਆ ਨਹੀਂ ਕਰ ਸਕਦਾ, ਤੇ ਮ੍ਰਿਤਕ ਭਏ ਜਦੋਂ ਮਰ ਜਾਣ, ਮਰਨ ਤੋਂ ਬਾਅਦ ਉਹਨਾਂ ਦੇ ਉਹ ਦੁੱਖ ਕਿਵੇਂ ਦੂਰ ਕਰ ਸਕਦਾ ਹੈ?
ਜਨ ਕੀ ਕਰੇ ਕਾਮਨਾ ਪੂਰਨ।
ਇਸ ਕਰਕੇ ਅਸੀਂ ਤਾਂ ਆਪਣੇ ਜਨਾਂ ਦੀ ਕਾਮਨਾ ਪੂਰੀ ਕਰਦੇ ਹਾਂ।
ਸੰਕਟ ਤੇ ਉਭਾਰ ਕਰ ਤੂਰਨ।
ਔਰ ਇਸ ਸੰਕਟ ਤੋਂ ਜਦੋਂ ਸਾਡਾ ਕੋਈ ਜਨ ਫਰਿਆਦੀ ਬਣ ਕੇ ਸਾਡੇ ਕੋਲ ਅਰਦਾਸ ਕਰਦਾ ਹੈ, ਤੂਰਨ ਉਸੇ ਵਕਤ ਅਸੀਂ ਉਸ ਸੰਕਟ ਤੋਂ ਉਹਨੂੰ ਉਭਾਰ ਲੈਂਦੇ ਹਾਂ, ਰੱਖ ਲੈਂਦੇ ਹਾਂ।
ਮਰਨ ਪਰਿਆਂਤ ਨਰਿੰਦਨ ਕੈਦ, ਨਹੀਂ ਛੂਟਨ ਕੀਰ ਦੇ ਉਮੈਦ।
ਮਰਨ ਪਰਿਅੰਤ ਤੱਕ ਇਹਨਾਂ ਰਾਜਿਆਂ ਨੂੰ ਇੱਥੇ ਕੈਦ ਮਿਲੀ ਹੋਈ ਹੈ। ਜਦੋਂ ਤੱਕ ਇਹ ਮਰ ਨਹੀਂ ਜਾਂਦੇ ਉਦੋਂ ਤੱਕ ਇਹਨਾਂ ਦੀ ਕੈਦ ਚੱਲਣੀ ਹੈ। ਮਰਨ ਪਰਿਅੰਤ ਤੱਕ ਇਹਨਾਂ ਦੀ ਰਾਜਿਆਂ ਦੀ ਇੱਥੇ ਕੈਦ ਬਣੀ ਹੋਈ ਹੈ। ਇਹਨਾਂ ਰਾਜਿਆਂ ਦੀ ਇੱਥੋਂ ਛੁੱਟਣ ਦੀ ਕੋਈ ਉਮੀਦ ਨਹੀਂ ਹੈ।
ਇਨਕੋ ਛੋੜਨ ਸ਼ਾਜੇ ਮਾਨੈ, ਤਬੈ ਹਕਾਰਨ ਹਮਕੋ ਠਾਨੈ।
ਹੁਣ ਜੇ ਰਾਜੇ ਨੂੰ ਕਹੋ ਜਾ ਕੇ ਬਾਦਸ਼ਾਹ ਜਹਾਂਗੀਰ ਨੂੰ ਕਿ ਹੁਣ ਸਾਨੂੰ ਕੱਲਿਆਂ ਨੂੰ ਨਹੀਂ, ਇਹਨਾਂ ਰਾਜਿਆਂ ਨੂੰ ਵੀ ਨਾਲ ਛੱਡਣਾ ਪਵੇਗਾ। ਇਹ ਜਿਹੜੇ ਰਾਜੇ ਨੇ, ਇਹਨਾਂ ਰਾਜਿਆਂ ਸਾਰਿਆਂ ਨੂੰ ਜੇ ਬਾਦਸ਼ਾਹ ਮੰਨਦਾ ਹੈ ਛੱਡਣ ਵਾਸਤੇ, ਤਾਂ ਉਹ ਸਾਨੂੰ ਬੁਲਾਵੇ, ਤਾਂ ਉਹ ਸਾਨੂੰ ਸੱਦਾ ਭੇਜੇ।
ਨਾਹੀਂ ਤਰਹਿ ਇਸੀ ਹਮ ਥਾਨ, ਪਾਰਨ ਕਰੇ ਮਹੀਪ ਮਾਨ।
ਜੇ ਰਾਜਾ ਇਹਨਾਂ ਨੂੰ, ਬਾਦਸ਼ਾਹ ਇਹਨਾਂ ਰਾਜਿਆਂ ਨੂੰ ਨਹੀਂ ਛੱਡ ਸਕਦਾ, ਤੇ ਫਿਰ ਨਹੀਂ ਤਾਂ ਅਸੀਂ ਵੀ ਇੱਥੇ ਬੈਠੇ ਹਾਂ, ਔਰ ਇੱਥੇ ਰਹਿ ਕੇ ਜਿੰਨਾ ਚਿਰ ਅਸੀਂ ਰਹਾਂਗੇ ਇਹਨਾਂ ਰਾਜਿਆਂ ਦੀ ਪਾਲਣਾ ਕਰਾਂਗੇ, ਕਿਉਂਕਿ ਸਾਡੀ ਸ਼ਰਨ ਚ ਪਏ ਹੋਏ ਨੇ, ਤੇ ਸ਼ਰਨ ਪਿਆਂ ਨੂੰ ਪਾਲਣਾ ਸਾਡਾ ਬਿਰਧ ਹੈ। ਤੇ ਅਸੀਂ ਇੱਥੇ ਹੀ ਰਹਿ ਕੇ ਜੇ ਬਾਦਸ਼ਾਹ ਨੂੰ ਸਾਡੀ ਇਹ ਗੱਲ ਪ੍ਰਵਾਨ ਨਹੀਂ, ਤੇ ਫਿਰ ਅਸੀਂ ਇੱਥੇ ਹੀ ਰਹਿ ਕੇ ਇਹਨਾਂ ਰਾਜਿਆਂ ਦੀ ਪਾਲਣਾ ਕਰਾਂਗੇ।
ਅਰ ਗੁਰੂ ਦਰੋਹੀ ਗਹਿ ਨ ਥਿਰਤਾ, ਪਰੈ ਨਰਕ ਮੈਂ ਕੁਮ੍ਰਿਤ ਮਰਤਾ।
ਸਹੀ ਗੱਲ ਗੁਰੂ ਘਰ ਦੇ ਦੋਖੀਆਂ ਦੀ, ਚੰਦੂ ਵਰਗਿਆਂ ਦੀ, ਵਜ਼ੀਰ ਖਾਂ ਹੁਣ ਉਹਨਾਂ ਦਾ ਬਹੁਤਾ ਲੰਮਾ ਸਮਾਂ ਨਹੀਂ ਰਹਿ ਗਿਆ। ਗੁਰੂ ਘਰ ਦੇ ਦੋਖੀਆਂ ਨੂੰ ਹੁਣ ਬਹੁਤਾ ਲੰਮਾ ਸਮਾਂ ਉਹਨਾਂ ਨੇ ਥਿਰ ਨਹੀਂ ਰਹਿਣਾ, ਉਹ ਭੈੜੀ ਮੌਤੇ ਮਰ ਕੇ ਨਰਕਾਂ ਦੀ ਅੱਗ ਵਿੱਚ ਸੜਨ ਵਾਲੇ ਹਨ।
ਕਾਲ ਨਜ਼ੀਕ ਆਏ ਅਬ ਹੋਵਾ, ਸਹਿਤ ਕੁਟੰਬ ਸਦਨ ਦੇਖੋਆ।
ਗੁਰੂ ਘਰ ਦੇ ਦੋਖੀਆਂ ਵਾਸਤੇ ਉਹਨਾਂ ਦੇ ਕਾਲ ਨੇੜੇ ਆ ਚੁੱਕਾ, ਇਹਨਾਂ ਨੇੜੇ ਆ ਚੁੱਕਾ ਕਿ ਬਸ ਹੁਣ ਉਹ ਆਪਣੇ ਕੁਟੰਬ ਨੂੰ, ਪਰਿਵਾਰ ਨੂੰ ਛੱਡ ਕੇ ਜਾਣ ਵਾਲੇ ਹਨ। ਸਭ ਕੁਝ ਗਵਾ ਕੇ, ਖੋ ਕੇ ਉਹ ਪਾਪੀ ਗੁਰੂ ਘਰ ਦੇ ਦੁਖੀ ਮਰਨ ਵਾਲੇ ਹਨ।
ਅਬ ਤੁਮ ਗਮਨੋ ਸ਼ਾ ਕੇ ਪਾਤ, ਕਰੋ ਕੈਦੀਆਂ ਕਥਾ ਪ੍ਰਕਾਸ਼।
ਇਸ ਕਰਕੇ ਵਜ਼ੀਰ ਖਾਂ ਹੁਣ ਤੂੰ ਜਾ, ਤੇ ਬਾਦਸ਼ਾਹ ਜਹਾਂਗੀਰ ਦੇ ਕੋਲ ਜਾ ਕੇ ਸਾਡੇ ਵੱਲੋਂ ਇਹ ਸਾਰੀ ਗੱਲ ਦੱਸ ਦੇ ਜੋ ਤੈਨੂੰ ਅਸੀਂ ਕਹੀ ਹੈ। ਇਹਨਾਂ ਕੈਦੀਆਂ ਮੈਨੂੰ ਬਾਰੇ ਵੀ ਦੱਸ ਦੇ ਕਿ ਹੁਣ ਇਹਨਾਂ ਕੈਦੀਆਂ ਨੂੰ ਵੀ, ਰਾਜਿਆਂ ਨੂੰ ਵੀ ਛੱਡਣਾ ਪਵੇਗਾ, ਤਾਂ ਸਤਿਗੁਰੂ ਜੀ ਆਉਣਗੇ।
ਇਹਨੋ ਸਮੇਤ ਦੁਰਗ ਨਿਕ ਸਹਿ, ਨਾ ਤਾਂ ਬੈਠੇ ਹਿਆ ਰਹੇ।
ਅਸੀਂ ਇਸ ਕਿਲੇ ਵਿੱਚੋਂ ਇਹਨਾਂ ਰਾਜਿਆਂ ਦੇ ਸਮੇਤ ਨਿਕਲਾਂਗੇ, ਇਹਨਾਂ ਕੈਦੀਆਂ ਦੇ ਸਮੇਤ ਕਿਲੇ ਵਿੱਚੋਂ ਬਾਹਰ ਨਿਕਲਾਂਗੇ, ਨਹੀਂ ਤਾਂ ਅਸੀਂ ਇੱਥੇ ਹੀ ਇਸ ਕਿਲੇ ਦੇ ਵਿੱਚ ਬੈਠੇ ਹਾਂ, ਇੱਥੇ ਹੀ ਸਦਾ ਵਾਸਤੇ ਰਹਾਂਗੇ।
ਸੁਣੇ ਵਜ਼ੀਰ ਖਾਨ ਗੁਰਬੈਨ,
ਜਦੋਂ ਸਤਿਗੁਰਾਂ ਦੇ ਇਹ ਬਚਨ ਵਜ਼ੀਰ ਖਾਨ ਨੇ ਸੁਣੇ,
ਬਿਖਮ ਬਾਤ ਨਿਜ ਬਸ ਜੋ ਹੈ ਨਾ।
ਦੇਖਿਆ ਵਜ਼ੀਰ ਖਾਨ ਨੇ ਵੀ ਇਹ ਤਾਂ ਕੰਮ ਬੜਾ ਔਖਾ ਹੈ, ਇਹਨਾਂ ਰਾਜਿਆਂ ਨੂੰ ਛੱਡਣ ਵਾਸਤੇ ਬਾਦਸ਼ਾਹ ਕਿੱਥੇ ਮੰਨੇਗਾ। ਉਹਨੇ ਆਖਿਆ ਵੀ ਇਹ ਕੰਮ ਮੇਰੇ ਵੱਸ ਦਾ ਤਾਂ ਨਹੀਂ ਕਿ ਮੈਂ ਬਾਦਸ਼ਾਹ ਨੂੰ ਮਨਾ ਸਕਾਂ ਕਿ ਉਹ ਇਹਨਾਂ ਰਾਜਿਆਂ ਨੂੰ ਛੱਡ ਦੇਵੇ। ਉਹ ਵੀ ਇੱਕ ਅੱਧਾ ਨਹੀਂ, ਸਾਰੇ ਰਾਜਿਆਂ ਨੂੰ ਛਡਾਉਣਾ ਚਾਹੁੰਦੇ ਨੇ ਸਤਿਗੁਰੂ। ਇਹ ਕੰਮ ਮੇਰੇ ਵਾਸਤੇ ਬੜਾ ਔਖਾ ਹੈ, ਮੇਰੇ ਕੋਲੋਂ ਤਾਂ ਨਹੀਂ ਹੋ ਸਕਣਾ।
ਕਯੋ ਨਾ ਗਯੋ ਵਿਚਾਰਤ ਰਹੇ,
ਬੋਲਿਆ ਨਹੀਂ ਸਤਿਗੁਰ ਅੱਗੇ, ਪਰ ਮਨ ਚ ਵਿਚਾਰਦਾ ਰਿਹਾ ਵਜ਼ੀਰ ਖਾਂ।
ਮਾਨੈ ਸ਼ਾਹ ਕਿਨੇ ਚਿਤ ਲਿਓ,
ਖਬਰੇ ਇਹ ਗੱਲ ਬਾਦਸ਼ਾਹ ਮੰਨੇ ਕੇ ਨਾ ਮੰਨੇ। ਇਹ ਗੱਲ ਬੜੀ ਵੱਡੀ ਗੱਲ ਹੈ ਕਿ 52 ਦੇ 52 ਰਾਜੇ ਛੱਡਣੇ ਪੈਣੇ ਨੇ, ਉਹਨਾਂ ਸਾਰਿਆਂ ਨੂੰ ਗੁਰੂ ਸਾਹਿਬ ਰਿਹਾ ਕਰਾਉਣਾ ਚਾਹੁੰਦੇ ਨੇ, ਮੁਕਤ ਕਰਾਉਣਾ ਚਾਹੁੰਦੇ ਨੇ। ਖਬਰੇ ਗੁਰੂ ਸਾਹਿਬ ਮੰਨਣ ਕੇ ਬਾਦਸ਼ਾਹ ਮੰਨੇ ਕੇ ਨਾ ਮੰਨੇ ਗੁਰੂ ਸਾਹਿਬ ਦੀ ਇਸ ਗੱਲ ਨੂੰ, ਇਸ ਕਰਕੇ ਵਜ਼ੀਰ ਖਾਂ ਮਨ ਹੀ ਮਨ ਸੋਚ ਰਿਹਾ, ਬੋਲ ਤਾਂ ਨਹੀਂ ਸਕਿਆ ਪਰ ਮਨ ਵਿੱਚ ਸੋਚ ਰਿਹਾ।
ਤੋ ਗਿਣਤ ਮਨ ਬਿਖਮ ਨਾ ਕੋਏ, ਸ਼ਕਤ ਅਨੰਤ ਗੁਰੂ ਮੈਂ ਹੋਏ।
ਸੋਚਦਾ ਸੋਚਦਾ ਵਜ਼ੀਰ ਖਾਂ ਸੋਚਦਾ, ਕਹਿੰਦਾ ਪਰ ਮੇਰੇ ਵਾਸਤੇ ਔਖਾ, ਬਾਦਸ਼ਾਹ ਵਾਸਤੇ ਔਖਾ ਹੋ ਸਕਦਾ ਹੈ, ਪਰ ਧੰਨ ਗੁਰੂ ਹਰਗੋਬਿੰਦ ਸਾਹਿਬ ਵਾਸਤੇ ਕੁਝ ਔਖਾ ਨਹੀਂ ਹੈ। ਉਹਦਾ ਬੇਅੰਤ ਸ਼ਕਤੀਆਂ ਦੇ ਮਾਲਕ ਨੇ, ਇਹ ਤਾਂ 52 ਰਾਜੇ ਨੇ ਚਾਹਣ ਸਾਰੇ ਬ੍ਰਹਿਮੰਡ ਦੇ ਲੋਕਾਂ ਨੂੰ ਮੁਕਤ ਕਰ ਦੇਣ, ਇਹ ਤਾਂ ਉਹਨਾਂ ਦੀ ਸ਼ਕਤੀ ਹੈ ਨਾ। ਇਹ ਤਾਂ ਇਕੱਲੇ ਰਾਜੇ ਨੇ ਤੇ ਕਿਲੇ ਚੋਂ ਹੀ ਮੁਕਤ ਕਰਨੇ ਨੇ, ਉਹ ਤਾਂ ਜੀਵਨ ਮੁਕਤ ਅਵਸਥਾ ਦੇਣ ਵਾਲੇ ਨੇ, ਸਰਬ ਸ਼ਕਤੀਆਂ ਦੇ ਮਾਲਕ ਨੇ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਵਾਸਤੇ ਕੋਈ ਵੀ ਕੰਮ ਅਸੰਭਵ ਨਹੀਂ ਹੈ।
ਅਨਬਣ ਵੀ ਸਭ ਨੇ ਬਣਾਏ,
ਸਾਰੀ ਅਨਬਣੀ ਜਿਹੜੀ ਹੈ ਨਾ, ਜਿਹੜਾ ਹੋ ਨਹੀਂ ਸਕਦਾ ਕੰਮ ਉਹਨੂੰ ਵੀ ਕਰ ਲੈਣ ਐਸੇ ਸਮਰੱਥ ਨੇ, ਜਿਹੜਾ ਸਾਡੀ ਨਿਗਾਹ ਚ ਨਹੀਂ ਹੋ ਸਕਦਾ, ਸਾਡੇ ਕੋਲ ਹੋ ਨਹੀਂ ਸਕਦਾ, ਉਹ ਚਾਹਣ ਤੇ ਗੁਰੂ ਸਾਹਿਬ ਜੀ ਕਰ ਸਕਦੇ ਨੇ, ਅਨਬਣੀ ਵੀ ਬਣਾ ਸਕਦੇ ਨੇ।
ਬਣੀ ਬਾਤ ਕੋ ਦੇ ਬਿਗੜਾਏ,
ਚਾਹਣ ਬਣੀ ਹੋਈ ਗੱਲ ਨੂੰ ਵਿਗਾੜ ਵੀ ਸਕਦੇ ਨੇ, ਸਮਰੱਥ ਦੇ ਨਾ, ਅਨਬਣੀ ਨੂੰ ਬਣਾ ਸਕਦੇ ਨੇ, ਤੇ ਜਿਹੜੀ ਬਣੀ ਹੋਈ ਹੈ ਉਹਨੂੰ ਮਹਾਰਾਜ ਜੀ ਉਸ ਵਕਤ ਉਹਨੂੰ ਰੋਕ ਸਕਦੇ ਨੇ, ਹਟਾ ਸਕਦੇ ਨੇ।
ਮੇਰੋ ਧਰਮ ਬਚਨ ਗੁਰ ਮਾਨੋ,
ਵਜ਼ੀਰ ਖਾਂ ਕਹਿੰਦਾ ਸੋਚਦਾ ਮਨ ਚ, ਮੇਰਾ ਕੰਮ ਨੀ ਮੈਂ ਗੁਰੂ ਸਾਹਿਬ ਨੂੰ ਜਵਾਬ ਦਿਆਂ, ਮੇਰਾ ਧਰਮ ਇਹ ਹੈ ਕਿ ਮੈਂ ਸਤਿਗੁਰਾਂ ਦਾ ਬਚਨ ਸਤ ਕਰਕੇ ਮੰਨਾ। ਸਿੱਖ ਦਾ ਤਾਂ ਇਹੀ ਧਰਮ ਹੈ ਨਾ ਕਿ ਗੁਰੂ ਕੇ ਬਚਨ ਨੂੰ ਭਲਾ ਕਰਕੇ ਮੰਨੇ, ਜੋ ਗੁਰ ਕਹੇ ਸੋਈ ਭਲ ਮੰਨੋ, ਜੋ ਗੁਰੂ ਨੇ ਕਹਿ ਦਿੱਤਾ ਉਹਨੂੰ ਭਲਾ ਕਰਕੇ ਮੰਨ ਲਏ। ਵਜ਼ੀਰ ਖਾਂ ਕਹਿੰਦਾ ਮੇਰਾ ਧਰਮ ਹੈ ਸਤਿਗੁਰਾਂ ਦੇ ਕਹੇ ਹੋਏ ਨੂੰ ਸਤ ਕਰਕੇ ਮੰਨਣਾ।
ਜਿਮ ਕਹਿ ਤਿਮ ਚਲ ਸ਼ਾਬ ਖਾਨੋ,
ਜਿਵੇਂ ਸਤਿਗੁਰਾਂ ਨੇ ਕਿਹਾ ਉਸੇ ਤਰ੍ਹਾਂ ਮੈਂ ਜਾ ਕੇ ਬਾਦਸ਼ਾਹ ਨੂੰ ਕਹਾਂ ਇਹ ਮੇਰਾ ਧਰਮ ਹੈ। ਗੁਰੂ ਸਾਹਿਬ ਨੇ ਜਿਵੇਂ ਹੁਕਮ ਕੀਤਾ ਕਿ ਜਾ ਕੇ ਬਾਦਸ਼ਾਹ ਨੂੰ ਸਾਡੇ ਵੱਲੋਂ ਇਹ ਸਾਰੀ ਗੱਲ ਕਹਿ ਦਿਓ ਕਿ ਕੈਦੀ ਵੀ ਨਾਲ ਛੱਡਣੇ ਪੈਣੇ ਨੇ, ਅਸੀਂ ਇਕੱਲੇ ਨੀ, ਇਹਨਾਂ 52 ਦੇ 52 ਕੈਦੀਆਂ ਨੂੰ ਵੀ ਨਾਲ ਲੈ ਕੇ ਆਵਾਂਗੇ ਬਾਹਰ, ਜਿਵੇਂ ਸਤਿਗੁਰਾਂ ਨੇ ਮੈਨੂੰ ਕਿਹਾ ਉਸੇ ਤਰ੍ਹਾਂ ਜਾ ਕੇ ਮੈਂ ਬਾਦਸ਼ਾਹ ਨੂੰ ਇਹ ਸਾਰੀ ਗੱਲ ਕਹਿ ਦਿਆਂ ਇਹ ਮੇਰਾ ਧਰਮ ਹੈ।
ਫੇਰੋ ਨੈ ਗਮਨੋ ਅਨਸਾਰੇ,
ਸਤਿਗੁਰਾਂ ਦੇ ਕਹੇ ਹੋਏ ਬਚਨ ਨੂੰ ਮੈਂ ਫੇਰਾ ਨਾ, ਸਤਿਗੁਰਾਂ ਦੇ ਅਨੁਸਾਰ ਹੋ ਕੇ ਇਹਨਾਂ ਦੇ ਹੁਕਮ ਦੇ ਵਿੱਚ ਚੱਲਾਂ।
ਵਿਚਾਰ ਕਰ ਬਚਨੀ ਉਚਾਰੇ,
ਏਦਾਂ ਵਜ਼ੀਰ ਖਾਂ ਨੇ ਆਪਣੇ ਮਨ ਚ ਸਾਰੀਆਂ ਗੱਲਾਂ ਦੀ ਵਿਚਾਰ ਕੀਤੀ, ਇਹ ਮਨ ਦੇ ਵਿੱਚ ਸਾਰੀ ਗੱਲ ਦੀ ਵਿਚਾਰ ਕਰਕੇ ਬੋਲਿਆ।
ਦਇਆ ਕਰਨ ਕੀ ਬਾਨ ਤੁਮਾਰੇ, ਨਿਕਟ ਦੁਖੀ ਪੇ ਸ਼ਰਨ ਅਗਾਰੇ।
ਵਜ਼ੀਰ ਖਾਂ ਬੋਲਿਆ, ਕਹਿੰਦਾ ਸਤਿਗੁਰੂ ਤੁਹਾਡਾ ਸੁਭਾਅ ਹੈ ਦਇਆ ਕਰਨੀ, ਦਇਆ ਕਰਨੀ ਇਹ ਤੁਹਾਡੀ ਬਾਣ ਹੈ, ਤੁਸੀਂ ਆਪਣੇ ਨੇੜੇ ਇਹਨਾਂ ਦੁਖੀਆਂ ਦੇ ਦੁੱਖ ਨੂੰ ਵੇਖਿਆ, ਇਹ ਜਿਹੜੇ ਰਾਜੇ ਇੱਥੇ ਕੈਦੀ ਨੇ ਇਹਨਾਂ ਦਾ ਦੁੱਖ ਵੇਖਿਆ ਤੇ ਫਿਰ ਦੁਖੀ ਹੋ ਕੇ ਤੁਹਾਡੀ ਸ਼ਰਨ ਵਿੱਚ ਪਏ ਹਨ।
ਆਪਣ ਪ੍ਰਤਿਗਿਆ ਕਰੋ ਨਿਭਾਹਨ,
ਮਹਾਰਾਜ ਹੁਣ ਤੁਸੀਂ ਆਪਣੀ ਪ੍ਰਤਿਗਿਆ ਨਿਭਾ ਰਹੇ ਹੋ, ਕਿਉਂਕਿ ਤੁਹਾਡੀ ਪ੍ਰਤਿਗਿਆ ਬਿਰਦਾ ਸ਼ਰਨ ਆਵੇ ਤਿਸ ਕੰਠ ਲਾਵੇ, ਜਿਹੜਾ ਸ਼ਰਨ ਆਇਆ ਉਹਨੂੰ ਗਲ ਨਾਲ ਲਾਇਆ, ਮਹਾਰਾਜ ਤੁਹਾਡੀ ਪ੍ਰਤਿਗਿਆ ਆਪਣੀ ਪ੍ਰਤਿਗਿਆ ਤੁਸੀਂ ਨਿਭਾ ਰਹੇ ਹੋ।
ਸਦਾ ਸਹਾਇਕ ਸੰਸੈ ਨਾਇਨ,
ਤੁਸੀਂ ਸਦਾ ਆਪਣੇ ਸ਼ਰਨ ਪਿਆਂ ਦੇ ਸਹਾਇਕ ਹੋ, ਇਹਦੇ ਵਿੱਚ ਕੋਈ ਸੰਸਾ ਨਹੀਂ ਹੈ, ਇਹਦੇ ਚ ਕੋਈ ਦੋ ਰਾਏ ਨਹੀਂ ਹੈ, ਜਿਹੜਾ ਤੁਹਾਡੀ ਸ਼ਰਨ ਚ ਪਿਆ ਤੁਸੀਂ ਉਹਦੀ ਸਹਾਇਤਾ ਕਰਦੇ ਹੋ, ਉਹਦੀ ਮਦਦ ਕਰਦੇ ਹੋ, ਇਹਦੇ ਵਿੱਚ ਕੋਈ ਦੋ ਰਾਏ ਜਾਂ ਸੰਸਾ ਨਹੀਂ ਹੈ।
ਇਮ ਕਹਿ ਸੁਣ ਕਹਿ ਹੋਏ ਅਸਵਾਰ, ਗਮਨਿਓ ਪੰਥ ਸ਼ੀਘਰਤਾ ਧਾਰ,
ਇਹਦਾ ਸਤਿਗੁਰਾਂ ਨਾਲੇ ਬਚਨ ਕਹਿ ਸੁਣ ਕੇ ਵਜ਼ੀਰ ਖਾਂ ਬੜੀ ਛੇਤੀ ਨਾਲ ਕਾਹਲੀ ਨਾਲ ਸਤਿਗੁਰਾਂ ਦਾ ਬਚਨ ਹੁਕਮ ਬਾਦਸ਼ਾਹ ਜਹਾਂਗੀਰ ਨੂੰ ਸੁਣਾਉਣ ਵਾਸਤੇ ਘੋੜੇ ਤੇ ਸਵਾਰ ਹੋਇਆ, ਗਵਾਲੀਅਰ ਤੋਂ ਦਿੱਲੀ ਨੂੰ ਚੱਲ ਪਿਆ।
ਗਯੋ ਸ਼ਾਹ ਤਿਗ ਬੈਠਿਓ ਦੇਖ,
ਬੜੀ ਛੇਤੀ ਨਾਲ ਕੁਝ ਸਮੇਂ ਵਿੱਚ ਹੀ, ਕੁਝ ਦਿਨਾਂ ਵਿੱਚ ਹੀ ਗਵਾਲੀਅਰ ਤੋਂ ਚੱਲਦਾ ਹੋਇਆ ਵਜ਼ੀਰ ਖਾਂ ਦਿੱਲੀ ਬਾਦਸ਼ਾਹ ਜਹਾਂਗੀਰ ਦੇ ਕੋਲ ਪਹੁੰਚਿਆ ਹੈ।
ਕਰੀ ਬੰਦਗੀ ਨਿਮਰ ਵਿਸ਼ੇਕ,
ਬੜੇ ਭਾਰੀ ਵਿਨਿਮਰ ਭਾਵ ਨੂੰ ਧਾਰ ਕੇ ਵਜ਼ੀਰ ਖਾਂ ਨੇ, ਬਾਦਸ਼ਾਹ ਸੀ ਹਿੰਦੁਸਤਾਨ ਦਾ, ਉਹਦੇ ਕੋਲ ਆ ਕੇ ਝੁਕ ਕੇ ਬਨਿਮਰ ਹੋ ਕੇ ਬੰਦਗੀ ਕੀਤੀ ਹੈ।
ਕਯੋ ਸ਼ਾ ਗੁਰ ਕੀ ਸੁਧ ਦਿਓ,
ਜਦੋਂ ਵਜ਼ੀਰ ਖਾਂ ਆਇਆ ਤੇ ਵੇਖ ਕੇ ਬਾਦਸ਼ਾਹ ਜਹਾਂਗੀਰ ਬੋਲਿਆ ਕਹਿੰਦਾ ਵਜ਼ੀਰ ਖਾਂ ਜੀ ਸਤਿਗੁਰਾਂ ਦੀ ਸੁੱਧ ਦਿਓ। ਗੁਰੂ ਹਰਗੋਬਿੰਦ ਸਾਹਿਬ ਜੀ ਛੇਵੇਂ ਪਾਤਸ਼ਾਹ ਨੂੰ ਤੁਸੀਂ ਲੈਣ ਗਏ ਸੀ, ਉਹਨਾਂ ਬਾਰੇ ਮੈਨੂੰ ਕੁਝ ਖਬਰ ਦਿਓ।
ਕਰਿਓ ਕਹਿੰਦੇ ਆਵਨ ਲਖ ਨਿਓ,
ਉਹਨਾਂ ਨੇ ਮੇਰੇ ਮਨ ਦਾ ਨਿਓ ਜਾਣ ਕੇ ਆਉਣ ਵਾਸਤੇ ਤਿਆਰੀ ਕੀਤੀ ਆ ਕਿ ਨਹੀਂ ਕੀਤੀ? ਮੇਰੇ ਮਨ ਦਾ ਨਿਹੋ ਜਾਣ ਕੇ ਉਹ ਤਿਆਰੀ ਕਰਕੇ ਉਥੋਂ ਚੱਲ ਕੇ ਆਏ ਨੇ ਜਾਂ ਨਹੀਂ ਆਏ?
ਅਦਕ ਪ੍ਰਤੀਕਨ ਮੈਂ ਨਿਤ ਕਰਤਾ,
ਰੋਜ਼ ਬਹੁਤ ਭਾਰੀ ਉਡੀਕ ਉਹਨਾਂ ਦੀ ਕਰ ਰਿਹਾ। ਮੇਰੀ ਨਿਗਾਹ ਤਾਂ ਹਰ ਵੇਲੇ ਰਸਤੇ ਤੇ ਲੱਗੀ ਰਹਿੰਦੀ ਹੈ ਕਿ ਕਦੋਂ ਮਹਾਰਾਜ ਛੇਵੇਂ ਪਾਤਸ਼ਾਹ ਜੀ ਚੱਲ ਕੇ ਆ ਕੇ ਮੈਨੂੰ ਦਰਸ਼ਨ ਦੇਣਗੇ।
ਦਰਸ਼ਨ ਦੇ ਬਿਘਨ ਗਨ ਹਰਤਾ,
ਉਹ ਆ ਕੇ ਦਰਸ਼ਨ ਦੇ ਕੇ ਮੇਰੇ ਬਿਘਨਾਂ ਨੂੰ, ਮੇਰੇ ਕਲੇਸ਼ਾਂ ਨੂੰ, ਜੋ ਬਿਘਨ ਮੇਰੇ ਤੇ ਆਏ ਹੋਏ ਨੇ, ਇਹਨਾਂ ਬਿਘਨਾਂ ਨੂੰ ਕਦੋਂ ਆ ਕੇ ਹਰਨਗੇ, ਕਦੋਂ ਇਹਨਾਂ ਦੀ ਨਿਵਿਰਤੀ ਕਰਨਗੇ?
ਹੁਣ ਵਜ਼ੀਰ ਖਾਂ ਜੁਗ ਕਰ ਬੰਦ।
ਜਦੋਂ ਬਾਦਸ਼ਾਹ ਨੇ ਇਹ ਗੱਲ ਪੁੱਛੀ, ਸੁਣ ਕੇ ਵਜ਼ੀਰ ਖਾਂ ਨੇ ਹੱਥ ਜੋੜੇ ਤੇ ਬਾਦਸ਼ਾਹ ਨੂੰ ਦੱਸਣ ਲੱਗਾ,
ਕਹਿਤ ਸ਼ਾਹ ਸੋ ਦੇਤ ਆਨੰਦ,
ਬੜੇ ਭਾਰੀ ਆਨੰਦ ਸਹਿਤ ਗੁਰੂ ਸਾਹਿਬ ਦੀ ਵਡਿਆਈ ਕਰਦਿਆਂ ਹੋਇਆ ਵਜ਼ੀਰ ਖਾਂ ਬਾਦਸ਼ਾਹ ਨੂੰ ਬੋਲਿਆ,
ਸਦਾ ਚੈਤੇ ਕੁਸ਼ਲ ਤੁਮਾਰੇ।
ਕਹਿਣ ਲੱਗੇ ਵਜ਼ੀਰ ਖਾਂ ਜੀ ਬਾਦਸ਼ਾਹ, ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸਦਾ ਤੇਰਾ ਸੁਖ ਮੰਗਦੇ ਨੇ, ਉਹ ਸਦਾ ਤੇਰੀ ਕੁਸ਼ਲਤਾ ਮੰਗਦੇ ਹਨ।
ਕਿਰਪਾ ਭਰੇ ਗੁਰ ਵਾਕ ਉਚਾਰੇ,
ਉਹਨਾਂ ਨੇ ਤੇਰੇ ਵਾਸਤੇ ਬੜੇ ਕਿਰਪਾ ਭਰੇ ਬੋਲ ਬੋਲੇ ਨੇ ਬਾਦਸ਼ਾਹ। ਇੱਕ ਇੱਕ ਬੋਲ ਜੋ ਉਹਨਾਂ ਨੇ ਕਿਹਾ ਆਪਣੀ ਰਸਨਾ ਤੋਂ, ਤੇਰੇ ਤੇ ਕਿਰਪਾ ਕਰਦਿਆਂ ਬੋਲੇ ਨੇ, ਕਿਰਪਾ ਭਰੇ ਰਸੀਲੇ ਬਚਨ ਬੋਲੇ ਨੇ।
ਪਰਿਓ ਕਾਜ ਅਬ ਐਸੋ ਆਏ, ਕਰਨੋ ਕਟਨ ਸੁਜਾਨਿਓ ਜਾਏ।
ਬਾਦਸ਼ਾਹ, ਪਰ ਹੁਣ ਇੱਕ ਸਮੱਸਿਆ ਆਣ ਬਣੀ ਹੈ, ਵਿੱਚ ਸਤਿਗੁਰਾਂ ਦੇ ਉੱਥੋਂ ਆਉਣ ਵਿੱਚ ਇੱਕ ਸਮੱਸਿਆ ਆਣ ਬਣੀ ਹੈ, ਕਿ ਇਹੋ ਜਿਹਾ ਕੰਮ ਆਣ ਪਿਆ ਹੈ ਜਿਹੜਾ ਕਰਨਾ ਬਹੁਤ ਔਖਾ ਹੈ। ਔਖਾ ਹੈ ਪਰ ਅਸੰਭਵ ਨਹੀਂ ਹੈ, ਕੀਤਾ ਜਾ ਸਕਦਾ, ਬਹੁਤ ਹੀ ਔਖਾ ਤੇ ਕਠਿਨ ਕੰਮ ਆਣ ਬਣਿਆ ਹੈ।
ਤੁਮਰੇ ਕਹੇ ਬਿਨਾ ਨਾ ਹੋਏ, ਨਾ ਤਾਂ ਲਿਆਵਤ ਮੈਂ ਕਹਿ ਕਹਿ ਸੋਏ।
ਉਹ ਕੰਮ ਤੇਰੇ ਕਹੇ ਬਿਨਾ ਨਹੀਂ ਹੋ ਸਕਦਾ, ਉਹ ਕੰਮ ਤਾਂ ਹੋ ਸਕਦਾ ਬਾਦਸ਼ਾਹ ਜੇ ਤੂੰ ਹੁਕਮ ਕਰੇ, ਤੂੰ ਆਗਿਆ ਕਰੇ, ਨਹੀਂ ਤਾਂ ਮੈਂ ਆਪ ਹੀ ਸਤਿਗੁਰਾਂ ਨੂੰ ਬੇਨਤੀ ਕਰਕੇ ਉਹ ਕੰਮ ਕਰਕੇ ਉੱਥੋਂ ਲੈ ਆਉਣਾ ਸੀ। ਪਰ ਜਿਹੜਾ ਕੰਮ ਆਣ ਬਣਿਆ ਨਾ, ਵਿੱਚ ਬੜਾ ਔਖਾ, ਉਹ ਤੇਰੇ ਕਹੇ ਬਿਨਾਂ ਨਹੀਂ ਹੋ ਸਕਦਾ, ਨਹੀਂ ਤਾਂ ਮੈਂ ਸਤਿਗੁਰਾਂ ਨੂੰ ਆਪ ਹੀ ਉੱਥੋਂ ਬੇਨਤੀ ਕਰਕੇ ਉਹ ਕੰਮ ਕਰਕੇ ਲੈ ਆਉਣਾ ਸੀ।
ਮੈਂ ਪਾਲਕ ਕੈਦੀ ਸਮਝਾਏ, ਪਰੇ ਸ਼ਰਨ ਸਤਿਗੁਰ ਕੀ ਧਾਏ।
ਹੁਣ ਕੰਮ ਇਹ ਹੈ ਕਿ ਜਿੰਨੇ ਉੱਥੇ ਰਾਜੇ ਨੇ ਕੈਦੀ, ਜਿੰਨੇ ਕੈਦੀ ਰਾਜੇ ਨੇ, 52 ਰਾਜੇ ਨੇ, ਉਹ ਸਾਰੇ ਕੈਦੀ ਰਾਜੇ ਗੁਰੂ ਹਰਗੋਬਿੰਦ ਸਾਹਿਬ ਦੀ ਸ਼ਰਨ ਚ ਪੈ ਗਏ। ਜਿੰਨੇ ਰਾਜੇ ਨੇ ਉਹ ਸਾਰੇ ਰਾਜੇ ਸਤਿਗੁਰਾਂ ਦੀ ਸ਼ਰਨ ਚ ਪੈ ਗਏ ਨੇ, ਧਾਏ ਕੇ ਦੌੜ ਕੇ ਮਹਾਰਾਜ ਜੀ ਦੀ ਸ਼ਰਨ ਚ ਪਏ ਹਨ।
ਆਪਣੋ ਬਿਰਦ ਵਿਚਾਰਨ ਕੀਨ, ਨਹੀਂ ਦੁਰਗ ਤੇ ਪਗ ਬਾਰ ਦੀਨ।
ਸਤਿਗੁਰੂ ਜੀ ਨੇ ਆਪਣਾ ਬਿਰਦ ਸੰਭਾਲਿਆ, ਉਹਨਾਂ ਦਾ ਬਿਰਦਾ ਜਿਹੜਾ ਸ਼ਰਨ ਆ ਗਿਆ ਉਹਨੂੰ ਗਲ ਨਾਲ ਲਾਇਆ, ਕੋਈ ਵੀ ਹੈ ਜਿਹੜਾ ਸ਼ਰਨ ਆਇਆ ਉਹਦੀ ਪਾਲਣਾ ਕੀਤੀ ਹੈ। ਇਸ ਕਰਕੇ ਉਹਨਾਂ ਨੇ ਆਪਣਾ ਬਿਰਦ ਵਿਚਾਰ ਕੇ ਗਵਾਲੀਅਰ ਦੇ ਕਿਲੇ ਚੋਂ ਬਾਹਰ ਚਰਨ ਨਹੀਂ ਪਾਏ, ਉਹ ਗਵਾਲੀਅਰ ਦੇ ਕਿਲੇ ਚੋਂ ਬਾਹਰ ਚੱਲ ਕੇ ਨਹੀਂ ਆਏ।
ਜੇ ਕਰ ਇਹ ਸਗਰੇ ਛੁੱਟ ਜਾਏ, ਤੋ ਹਮਰੋ ਚਲਬੋ ਬਣ ਆਏ।
ਗੁਰੂ ਸਾਹਿਬ ਨੇ ਇਹ ਕਿਹਾ ਕਿ ਜੇ ਇਹ ਸਾਰੇ ਰਾਜੇ ਸਾਡੇ ਨਾਲ ਬਾਦਸ਼ਾਹ ਛੱਡਦਾ, ਇਹਨਾਂ ਸਾਰੇ ਰਾਜਿਆਂ ਨੂੰ ਛੁਟਕਾਰਾ ਦਿੰਦਾ, ਤਾਂ ਅਸੀਂ ਇਸ ਕਿਲੇ ਵਿੱਚੋਂ ਬਾਹਰ ਆ ਸਕਦੇ ਹਾਂ। ਉਹਨਾਂ ਨੇ ਕਿਹਾ ਇਹ ਸਾਡੀ ਸ਼ਰਨ ਚ ਪੈ ਗਏ ਨੇ, ਤੇ ਜਿਹੜਾ ਸ਼ਰਨ ਚ ਪੈ ਕੇ ਸਾਨੂੰ ਕਹਿ ਦੇਵੇ ਕਿ ਮੈਂ ਤੇਰਾ, ਫਿਰ ਉਹਦੀ ਅਸੀਂ ਪਾਲਣਾ ਕਰਦੇ ਹਾਂ। ਹੁਣ ਉਹ ਕਹਿੰਦੇ ਨੇ ਕਿ ਜੇ ਇਹ ਸਾਰੇ ਛੁੱਟ ਜਾਣ ਤਾਂ ਅਸੀਂ ਇੱਥੋਂ ਚੱਲ ਕੇ ਸਾਡਾ ਆਉਣਾ ਬਣਦਾ ਹੈ।
ਨਾਏ ਤਾਂ ਬੈਠੇ ਹਮ ਇਸ ਥਾਨ, ਸਿਮਰੈ ਸ਼੍ਰੀ ਨਾਨਕ ਭਗਵਾਨ।
ਨਹੀਂ ਤਾਂ ਅਸੀਂ ਇੱਥੇ ਬੈਠੇ ਹਾਂ ਔਰ ਇਸ ਥਾਂ ਤੇ ਬੈਠੇ ਗੁਰੂ ਨਾਨਕ ਸਾਹਿਬ ਦਾ ਜਾਪ ਕਰ ਰਹੇ ਹਾਂ, ਅਸੀਂ ਤਾਂ ਭਜਨ ਹੀ ਕਰਨਾ, ਬਾਹਰ ਵੀ ਤਾਂ ਇੱਥੇ ਵੀ ਬੈਠੇ ਹਾਂ, ਪਰਮੇਸ਼ਰ ਦਾ ਗੁਰੂ ਨਾਨਕ ਸਾਹਿਬ ਦਾ ਭਜਨ ਕਰ ਰਹੇ ਹਾਂ।
ਸੁਨਤ ਸ਼ਾਹ ਨੇ रिदे बिचारी करी महिम लगियो तन पारे।
बादशाह बड़ा चकरत होया भी राजे सारिया नू छड़ाना चाहते ने सतगुरु। कहन लगा मैं ता बड़ी भारी मुहिम कीती आ उना राजयां नू फड़न वास्ते, लखा रुपया मैं उना राजयां नू फड़न वास्ते खर्चिया है।
मरे ओ ब्रिंद लश्कर तिस काल,
सैकड़े सिपाही जंग दे मैदान च उना राजयां नू फड़दे मारे गए हन।
तब पकड़े दुर्वृत्ति मैं पाल,
तां जाके बड़े औखे ढंग नाल उना राजयां नू मैं कैदी बना के उस किले विच नजरबंद कीता है।
वे मवासी देश बिगाड़े,
जे मैं राजयां नू छड़ दिना उना नू ते ओ तां बागी होके मेरे खिलाफ बगावत करनगे, फिर बाहर जाके मेरे खिलाफ ओ बगावत दा झंडा चुलाणगे, मेरा सारा देश विगाड़ देणगे, फतूर पा देणगे।
लूट कूट मम नगरे उजाड़ा,
लूट कूट के मेरे नगरां नू मेरे देश नू उजाड़न लग पैणगे। ओ तां जे मैं उहनां नू छड्ड दित्ता ओ तां बागी होके मेरे खिलाफ लड़नगे, मेरे खिलाफ जंग दा ऐलान करनगे।
अनक जतन ते बल बोलाए, दुष्ट मई पत तब पकड़ाए।
बड़े भारी यतन करके पूरा बल जोर ला के ता मैं उना दुष्ट राजयां नू फड़िया, उना दुष्ट राजयां नू पकड़ के ता उना नू कैदी बनाया।
किम छोड़न अब तिन को होए,
उना राजयां नू मैं किवें छड़ सकदा जिन्हां नू इन्ने औखे ढंग नाल मैं फड़िया, उना राजयां नू हुण मैं किवें छड़ सकदा।
दंड उचित अपराधी जोए,
राजे तां दंड दे उचित ने, ओ तां बड़े बड़े अपराधी ने, उना नू ए सजा मिलनी चाहीदी है जो उथे मिल रही है।
निक्स कैद ते पाए फतूर,
जे कैद चो बाहर निकले ते कैद चो बाहर निकल के मेरे देश विच फतूर पा देणगे।
तक देश मिलावे धूड़,
मेरे पता नहीं किन्ने क देशा नू उजाड़ के धूड़ च मिला के गर्द कर देणगे।
सुन वजीर खां गिरा उचारी, रावण को प्रताप है भारे।
सुन के वजीर खां बोलिया, कहन लगा बादशाह सलामत तेरा बड़ा बड़ा प्रताप है, तेरा बड़ा बड़ा भारी जाहो जलाल है।
करे जोर को अरे न आगे,
तेरा एडा प्रताप है बादशाह भी कोई भी राजा अपना जोर ला के तेरे अगे अड़ नहीं सकदा।
सुने नाम तो दुश्मन भागे,
तेरा ता ना ही इन्ना ज्यादा दहशत वाला है भी जेड़ा दुश्मन भी सुन ले ते दुश्मन सुन के ही भज जांदा है, एहो जा तेरा प्रतापी ना है।
तुम तन की कर खैर खुदाए, इसके सामने वस्तु काए।
बादशाह तेरे शरीर नालो ता कोई कीमती चीज नहीं ना है, तेरे तन दी खैर चाहीदी है, एदे बराबर दुनिया च कोई वस्तु नहीं। शरीर ठीक है, सब कुछ ठीक है, तेरे तन दी खैर चाहीदी है क्योंकि एदे समान कोई वस्तु नहीं।
जीवन लगा सकल समाज,
सारा समाज जूंदिया जी है ना, जे जीवने आ ते ए सारे सुख राज भोग जेड़े ने ए साडे वास्ते सुखदाई ने।
देश कोश सेना सब राज,
देश खजाना सेना ए सारा राज जे जीवदे रहांगे ताई है ना, जे जीवदे ही नहीं ते फिर राज भाग ए सेना ए कोश खजाने ए केड़े कम दे।
निज शरीर की कुशल विचारो, अपना हृदय कछु तुम दारो।
अपने शरीर दी कुशलता दी विचार करो, होर अपने मन च किसे प्रकार दा कोई फुरना ना करो।
नर तन दुर्लभ पुन अस होन,
बादशाह शरीर दुर्लभ है ते फिर राजे दा शरीर मिलना बादशाह दा शरीर मिलना ए ता होर दुश्मन है, होर ज्यादा औखा है।
यहां पना सकल सुख पौन,
ए जा पना तेरे घर च सारे सुख ने सारे आनंद ने।
ए फरेब सब चंदू करे, दुर्ग जो असमै सत गुर बरे।
जिन्ने फरेब ने सब चंदू ने कीते ने, चंदू पापी ने सारा फरेब कीता है, सारा कपट कीता है, ओदे फरेब करके गुरु हरगोबिंद साहब नू ग्वालियर दे किले च भेजना पिया है।
अब तो कर्ण बंत है तैसे, श्री हर गोबिंद उचरे जैसे।
बादशाह हुण तां तेनू ओही करना चाहिदा, करना बन आउंदा है ਜੋ ਗੁਰੂ ਹਰਗੋਬਿੰਦ ਸਾਹਿਬ ਹੁਕਮ ਕਰ ਰਹੇ ਨੇ, ਜੋ ਆਪਣੇ ਮੁਖੋਂ ਕਹਿ ਰਹੇ ਨੇ, ਉਹ ਹੁਣ ਤੈਨੂੰ ਮੰਨਣਾ ਹੀ ਪਵੇਗਾ।
ਗੁਰ ਪ੍ਰਤਕੂਲ ਆਪ ਜਬ ਹੋਵੋ, ਤ੍ਰਾਸ ਵਿਸਾਲ ਨਿਸਾ ਮੈਂ ਜੋਵੋ।
ਬਾਦਸ਼ਾਹ, ਜੇ ਹੁਣ ਤੂੰ ਗੁਰੂ ਸਾਹਿਬ ਤੋਂ ਉਲਟ ਹੁੰਦਾ, ਉਹਨਾਂ ਦੀ ਗੱਲ ਨਹੀਂ ਮੰਨਦਾ, ਤੇ ਵੇਖ ਲੈ ਰਾਤ ਫੇਰ ਆ ਰਹੀ ਹੈ, ਤੇ ਰਾਤ ਫੇਰ ਆ ਰਹੀ ਹੈ, ਤੇ ਤੈਨੂੰ ਹੁਣ ਆਪ ਹੀ ਸਿਆਣਪ ਦੇ ਨਾਲ ਵਿਚਾਰ ਕਰ ਲੈ ਕਿ ਰਾਤ ਤੇਰਾ ਕੀ ਬਣੇਗਾ। ਸ਼ੇਰ ਫੇਰ ਆ ਸਕਦੇ ਨੇ, ਉਹ ਡਰ ਫੇਰ ਤੇਰੇ ਅੰਦਰ ਭੈ ਪੀਤ ਹੋ ਕੇ ਤੈਨੂੰ ਡਰਾ ਸਕਦਾ ਹੈ।
ਕਰੋ ਆਪ ਜੈਸੇ ਮਨ ਭਾਵੈ, ਜਿਸ ਤੇ ਸੁਖ ਤੁਮਰੋ ਤਨ ਪਾਵੈ।
ਤੇਰੇ ਮਨ ਨੂੰ ਜੋ ਪਾਵੇ ਉਹ ਹੁਣ ਤੂੰ ਕਰ, ਪਰ ਤੈਨੂੰ ਉਹ ਕੰਮ ਕਰਨਾ ਚਾਹੀਦਾ ਜਿਹਦੇ ਨਾਲ ਤੈਨੂੰ ਸੁਖ ਮਿਲੇ, ਤੇ ਸੁਖ ਤੈਨੂੰ ਮਿਲ ਸਕਦਾ ਗੁਰੂ ਹਰਗੋਬਿੰਦ ਸਾਹਿਬ ਦੀ ਗੱਲ ਮੰਨ ਕੇ।
ਮਸਲਤ ਨਹੀਂ ਅਪਰ ਕੀ ਲੀਜੈ, ਜਾਨ ਸ਼ੁਭ ਅਸ਼ੁਭ ਆਪੈ ਕੀਜੈ।
ਬਾਦਸ਼ਾਹ, ਹੁਣ ਤੈਨੂੰ ਕਿਸੇ ਹੋਰ ਦੀ ਸਲਾਹ ਲੈਣ ਦੀ ਵੀ ਲੋੜ ਨਹੀਂ, ਕਿਉਂਕਿ ਤੇਰੇ ਸਲਾਹਕਾਰ ਬੜੇ ਮਾੜੇ ਨੇ, ਸਲਾਹ ਕਰਨ ਦੀ ਲੋੜ ਨਹੀਂ। ਸ਼ੁਭ ਅਸ਼ੁਭ ਦਾ ਨਿਰਣਾ ਹੁਣ ਤੂੰ ਆਪ ਕਰ, ਤੈਨੂੰ ਪਰਮੇਸ਼ਰ ਨੇ ਦਿਮਾਗ ਦਿੱਤਾ, ਆਪਣੇ ਦਿਮਾਗ ਨਾਲ ਵਿਚਾਰ ਕਰ।
ਹਮ ਤੋ ਚਾਹਤ ਕੁਸ਼ਲ ਤੁਮਾਰੀ, ਕਾਇਆ ਰਹਿ ਸਦੀਵ ਸੁਖਾਰੇ।
ਅਸੀਂ ਤਾਂ ਤੇਰੀ ਸਦਾ ਕੁਸ਼ਲਤਾ ਚਾਹੁੰਦੇ ਆ, ਕਿ ਤੇਰੀ ਕਾਇਆ ਬਿਲਕੁਲ ਸੁਖ ਦੀ ਰਹੇ, ਸੁਖਾਲੀ ਹੋ ਕੇ ਰਹੇ।
ਹੁਣ ਵਜ਼ੀਰ ਖਾ ਕੇ ਬਚ ਛਾਓ, ਗਿਣਤੀ ਅਨਕ ਬਿੰਤ ਮਨ ਮਾਓ।
ਵਜ਼ੀਰ ਖਾਂ ਦੀਆਂ ਗੱਲਾਂ ਸੁਣ ਕੇ ਬਾਦਸ਼ਾਹ ਬੜਾ ਹੈਰਾਨ ਹੋ ਰਿਹਾ, ਤੇ ਮਨ ਚ ਕਈ ਗਿਣਤੀਆਂ ਸੋਚਦਾ ਵਿਚਾਰਦਾ।
ਕਹੋ ਜੇ ਕੈਦ ਬਿਕੈ ਮੈਂ ਪਾਲਾ, ਛੋਡਣ ਕੋ ਜੇ ਕਹੋ ਇਹ ਕਾਲਾ।
ਬਾਦਸ਼ਾਹ ਬੋਲਿਆ, ਕਹਿੰਦਾ ਜਿਹੜੇ ਕੈਦ ਚ ਰਾਜੇ ਨੇ, ਜੇ ਉਹਨਾਂ ਰਾਜਿਆਂ ਨੂੰ ਛੱਡਣ ਵਾਸਤੇ ਮੈਂ ਹੁਣ ਹੁਕਮ ਕਰ ਦਿਆਂ।
ਦੇ ਕਰ ਦੰਡ ਸਕਲ ਛੁੱਟ ਜਾਵੋ, ਨੇ ਆਗੇ ਪੁਨਰਾਰੀ ਉਠਾਓ।
ਮੈਂ ਉਹਨਾਂ ਨੂੰ ਕਹਾਂ ਕਿ ਤੁਹਾਨੂੰ ਦੰਡ ਦੇ ਲਾ ਕੇ ਤੁਹਾਨੂੰ ਛੱਡ ਦੇਣਾ, ਤੁਸੀਂ ਸਾਰੇ ਦੰਡ ਭਰ ਕੇ ਛੁੱਟ ਜਾਓ, ਤੇ ਅੱਗੇ ਵਾਸਤੇ ਮੁੜ ਕੇ ਝਗੜਾ ਨਾ ਕਰੋ।
ਦਰਬ ਕਰੋ ਰਨ ਲੱਗ ਇਹ ਦੇ ਮੈਂ, ਨੇ ਆਗੇ ਅਪਰਾਧ ਕਰੇ ਮੈਂ।
ਕਰੋੜਾਂ ਰੁਪਈਆ ਮੈਨੂੰ ਆ ਜਾਏਗਾ, ਉਹ ਦੇਣਗੇ ਦੰਡ ਵਜੋਂ, ਤੇ ਅੱਗੇ ਤੋਂ ਫਿਰ ਕਿਸੇ ਪ੍ਰਕਾਰ ਦਾ ਅਪਰਾਧ ਨਾ ਕਰਨ।
ਹਿਮ ਕਰਬੇ ਮੈਂ ਬਦ ਨੁਕਸਾਨੇ, ਬਹੁਤਨ ਖਰਚ ਪਕੜ ਨਿਰਪ ਆਨੇ।
ਮੈਂ ਸੋਚਦਾ ਵੀ ਏਦਾਂ ਜੇ ਉਹਨਾਂ ਨੂੰ ਛੱਡਦੇ ਆ, ਇਹਦੇ ਵਿੱਚ ਤਾਂ ਬੜਾ ਨੁਕਸਾਨ ਹੈ, ਕਿਉਂਕਿ ਕਰੋੜਾਂ ਰੁਪਈਆ ਉਹਨਾਂ ਰਾਜਿਆਂ ਨੂੰ ਫੜਦਿਆਂ ਮੇਰਾ ਲੱਗ ਗਿਆ, ਕਰੋੜਾਂ ਰੁਪਈਆ ਮੇਰਾ ਖਰਚ ਆਇਆ ਉਹਨਾਂ ਰਾਜਿਆਂ ਨੂੰ, ਤਾਂ ਮੈਂ ਜਾ ਕੇ ਪਕੜਿਆ।
ਸ਼੍ਰੀ ਹਰਗੋਬਿੰਦ ਤੈ ਜੇ ਪਠਾਏ, ਤੋ ਹੋਏ ਦੀਨ ਦੁਖੀ ਕਿ ਗਿਆਏ।
ਮੈਂ ਗੁਰੂ ਹਰਗੋਬਿੰਦ ਸਾਹਿਬ ਨੂੰ ਉੱਥੇ ਭੇਜਿਆ, ਤਾਂ ਹੀ ਉਹ ਰਾਜੇ ਦੀਨ ਹੋ ਕੇ ਗੁਰੂ ਸਾਹਿਬ ਦੀ ਸ਼ਰਨ ਚ ਘਗਿਆ ਕੇ ਰੋ ਕੇ ਆਏ ਨੇ, ਨਾ ਮੈਂ ਉਹਨਾਂ ਨੂੰ ਉੱਥੇ ਭੇਜਦਾ ਤੇ ਨਾ ਉਹ ਰਾਜੇ ਉਹਨਾਂ ਨੂੰ ਉੱਥੇ ਮਿਲਦੇ। ਇਹ ਤਾਂ ਸਤਿਗੁਰੂ ਜੀ ਨੂੰ ਉੱਥੇ ਭੇਜ ਬੈਠਾ, ਤੇ ਉਹ ਰਾਜੇ ਤਾਂ ਆ ਕੇ ਉਹਨਾਂ ਨੂੰ ਮਿਲੇ ਹਨ।
ਕਰੀ ਕਿਰਪਾ ਤਿੰਨ ਪਰ ਹੱਟ ਧਾਰਾ, ਸੰਗ ਨਿਕਾਸਨ ਬਾਕ ਉਚਾਰਾ।
ਗੁਰੂ ਜੀ ਨੇ ਉਹਨਾਂ ਤੇ ਕਿਰਪਾ ਕਰਕੇ ਬਚਨ ਕਰ ਦਿੱਤਾ, ਕਹਿ ਦਿੱਤਾ ਕਿ ਹੁਣ ਅਸੀਂ ਇਹਨਾਂ ਨੂੰ ਨਾਲ ਲੈ ਕੇ ਬਾਹਰ ਆਵਾਂਗੇ।
ਬਿਨ ਛੋਡੇ ਅਬ ਨੈ ਮਨ ਆਵੈ, ਗੁਰ ਪ੍ਰਤਕੂਲ ਤ੍ਰਾਸੀ ਉਪਜਾਵੈ।
ਹੁਣ ਬਿਨਾਂ ਛੱਡਿਆਂ ਗੱਲ ਨਹੀਂ ਬਣਦੀ, ਤੇ ਜੇ ਮੈਂ ਸਤਿਗੁਰਾਂ ਤੋਂ ਉਲਟ ਹੁੰਦਾ, ਉਹਨਾਂ ਦੀ ਗੱਲ ਨਹੀਂ ਮੰਨਦਾ, ਤੇ ਫਿਰ ਮੈਨੂੰ ਰਾਤ ਦਾ ਡਰ ਵਿਆਪਦਾ ਵੀ ਰਾਤ ਨੂੰ ਕੀ ਹੋਵੇਗਾ, ਕੀ ਬਣੇਗਾ। ਇਸ ਕਰਕੇ ਮੇਰੇ ਵਾਸਤੇ ਤਾਂ ਹੁਣ ਬੜੀ ਵੱਡੀ ਦੁਚਿੱਤੀ ਆਣ ਬਣੀ ਹੈ।
ਮੈਂ ਭੇਜਤ ਜੇ ਗੁਰ ਕੋ ਤੈਵਾ, ਮੈਂ ਪਾਲਕ ਤਬ ਮਿਲਤੇ ਕਹਿਵਾ।
ਜੇ ਮੈਂ ਸਤਿਗੁਰਾਂ ਨੂੰ ਉੱਥੇ ਭੇਜਦਾ ਹੀ ਨਾ, ਤੇ ਉਹ ਰਾਜਿਆਂ ਨੇ ਗੁਰੂ ਸਾਹਿਬ ਨੂੰ ਮਿਲਣਾ ਹੀ ਨਹੀਂ ਸੀ, ਮੈਂ ਪਤਾ ਨਹੀਂ ਕਿਹੜੀ ਘੜੀ ਨੂੰ ਮੈਂ ਗੁਰੂ ਸਾਹਿਬ ਨੂੰ ਉੱਥੇ ਭੇਜ ਬੈਠਾ।
ਚੰਗੋ ਮਸਲਤ ਦੇਈ ਪਠਾਏ, ਜਿਸ ਤੇ ਅਸ ਕੁਪੇਜ ਉਪਜਾਏ।
ਸਾਰਾ ਖੋਟਾ ਕੰਮ ਚੰਦੂ ਦੇ ਕਹਿਣ ਤੇ ਹੋਇਆ, ਉਹਨੇ ਹੀ ਮੈਨੂੰ ਮਤ ਦਿੱਤੀ ਸੀ, ਉਹਨੇ ਹੀ ਇਹ ਭੈੜਾ ਪੇਚ ਬਣਾਇਆ ਸੀ, ਜਿਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਉੱਥੇ ਭੇਜਣ ਦੀ ਸਲਾਹ ਬਣੀ।
ਜਹਾਂ ਕਹਾ ਕੀਨਸ ਖੁੱਟਿਆਏ, ਅਬ ਇਹ ਪਾਪੀ ਉਚਿਤ ਸਜ਼ਾਏ।
ਜਿੱਥੇ ਕਿੱਥੇ ਚੰਦੂ ਨੇ ਖੋਟਾ ਹੀ ਕੰਮ ਕੀਤਾ, ਮੇਰੇ ਕੋਲੋਂ ਵੀ ਖੋਟਾ ਹੀ ਕੰਮ ਕਰਾਇਆ ਚੰਦੂ ਨੇ, ਇਹ ਪਾਪੀ ਹੁਣ ਸਜ਼ਾ ਦੇ ਉਚਿਤ ਹੈ, ਇਹਨੂੰ ਹੁਣ ਛੇਤੀ ਸਜ਼ਾ ਮਿਲਣੀ ਚਾਹੀਦੀ ਹੈ।
ਇਤਿਹਾਦਕ ਕਹਿ ਸੋ ਚਿਤ ਸ਼ਾਉ, ਜਾਣੈ ਕਠਨ ਦੇਨ ਇਸ ਮਾਓ।
ਬਾਦਸ਼ਾਹ ਸੋਚਦਾ ਕਹਿੰਦਾ ਦੋਵੇਂ ਪਾਸੀ ਕੰਮ ਔਖਾ ਬਣ ਗਿਆ, ਜੇ ਛੱਡਦਾ ਤੇ ਰਾਜੇ ਬਾਗੀ ਹੁੰਦੇ ਨੇ ਤੇ ਜੇ ਨਹੀਂ ਛੱਡਦਾ ਤੇ ਗੁਰੂ ਸਾਹਿਬ ਤੋਂ ਉਲਟ ਹੁੰਦਾ ਤੇ ਫਿਰ ਰਾਤ ਦਾ ਡਰ ਵਿਆਪਦਾ। ਹੁਣ ਦੋਵਾਂ ਦੀ ਦੋਹੀ ਪਾਸੀ ਸਮੱਸਿਆ ਬਣੀ ਹੈ।
ਛੋਡੈ ਨਿਰਪ ਤੋ ਲਖੈ ਕੁਨੀਤ, ਬਿਨ ਛੋਡੇ ਹੋਏ ਨਿਸ ਪੈ ਪੀਤ।
ਰਾਜਿਆਂ ਨੂੰ ਛੱਡਦਾ ਤੇ ਕੁਨੀਤ ਹੁੰਦੀ ਹੈ ਤੇ ਜੇ ਨਹੀਂ ਛੱਡਦਾ ਤੇ ਰਾਤ ਨੂੰ ਭੈ ਵਿਆਪਦਾ ਹੈ।
ਪੁਨ ਮਜ਼ੀਰ ਖਾ ਜੁਗ ਕਰ ਜੋਰੇ, ਪਿੱਖੋ ਆਪ ਨਿਜ ਤਨ ਕੀ ਓਰੇ।
ਵਜ਼ੀਰ ਖਾਂ ਫਿਰ ਬੋਲਿਆ, ਕਹਿਣ ਲੱਗਾ ਬਾਦਸ਼ਾਹ ਤੁਸੀਂ ਆਪਣੇ ਸਰੀਰ ਵੱਲ ਵੇਖੋ, ਆਪਣੇ ਤਨ ਦਾ ਸੁੱਖ ਵੇਖੋ।
ਰਹੇ ਸਲਾਮਤ ਸਭ ਇਹ ਆਛੇ, ਕਾਜ ਨਾ ਆਏ ਕਿਸੀ ਤਨ ਪਾਛੇ।
ਤੁਹਾਡਾ ਸਰੀਰ ਸਲਾਮਤ ਰਹੇਗਾ ਤੇ ਸਭ ਕੁਝ ਤੁਹਾਡੇ ਕੰਮ ਆਵੇਗਾ, ਤੇ ਜੇ ਸਰੀਰ ਹੀ ਨਹੀਂ ਰਹੇਗਾ ਤੇ ਸਰੀਰ ਤੋਂ ਬਿਨਾਂ ਇਹ ਸਾਰਾ ਕੁਝ ਕਿਹੜੇ ਕੰਮ ਦਾ, ਕਿਹੜੇ ਰਾਜੇ ਤੇ ਕਿਹੜਾ ਇਹ ਰਾਜ ਭਾਗ, ਸਰੀਰ ਤੋਂ ਬਿਨਾਂ ਫਿਰ ਇਹ ਕਿਹੜੇ ਕੰਮ ਦੇ ਹਨ।
ਜੀਵਨ ਲਗ ਸਗਰੋ ਵਿਵਹਾਰ, ਸੁਖਦਾਇਕ ਪ੍ਰਾਣੀ ਨਿਰਧਾਰ।
ਜਿਉਂਦਿਆਂ ਜੀ ਸਾਰੇ ਵਿਵਹਾਰ ਹੁੰਦੇ ਨੇ, ਸਾਰੇ ਸੁਖਦਾਇਕ ਹੁੰਦੇ ਨੇ, ਮਰੇ ਬਿਨਾਂ ਫਿਰ ਇਹ ਸਾਰੇ ਵਿਵਹਾਰ ਕਿਸ ਕੰਮ ਦੇ।
ਜੋ ਅਵਸ਼ ਬਨਤ ਹੈ ਕਰਨੀ, ਨੈ ਸੋਚੈ ਤੇ ਬੁੱਧ ਜਨ ਬਰਨੀ।
ਜਿਹੜੀ ਕਰਨੀ ਅਵਸ਼ਿਆ ਕਰਨੀ ਬਣੀ ਆ ਬਣਦੀ ਹੈ, ਬੁੱਧੀਵਾਨ ਲੋਕ ਬਾਦਸ਼ਾਹ ਉਸ ਨੂੰ ਕਰਨ ਵੇਲੇ ਸੋਚਦੇ ਨੀ, ਬਸ ਕਰ ਦਿੰਦੇ ਨੇ।
ਰਾਵਰ ਕੇ ਸਰੀਰ ਪਰ ਸਾਰੇ, ਧਨ ਕੋਟਨ ਲਗ ਡਾਰੀਐ ਵਾਰੇ।
ਬਾਦਸ਼ਾਹ ਸਲਾਮਤ, ਤੁਸੀਂ ਆਖਿਆ ਮੈਂ ਕਰੋੜਾਂ ਰੁਪਇਆ ਖਰਚ ਕੇ ਰਾਜੇ ਫੜੇ ਨੇ, ਬਾਦਸ਼ਾਹ ਤੁਹਾਡੇ ਸਰੀਰ ਨਾਲੋਂ ਕਰੋੜਾਂ ਰੁਪਇਆ ਚੰਗਾ? ਇਹੋ ਜਿਹਾ ਕਰੋੜਾਂ ਰੁਪਇਆ ਤੁਹਾਡੇ ਤਨ ਤੋਂ ਵਾਰਿਆ, ਕਰੋੜਾਂ ਰੁਪਇਆ ਤੁਹਾਡੇ ਸਰੀਰ ਤੋਂ ਵਾਰਿਆ।
ਜਥਾ ਆਨੰਦ ਆਪ ਤੁਮਰੋ, ਸੋ ਨਿਚਿੰਤੋ ਇਹ ਤੂਰਨ ਕੋ।
ਜਿਸ ਨਾਲ ਆਨੰਦ ਹੋ ਕੇ ਤੁਸੀਂ ਰਹੋ, ਉਹ ਕੰਮ ਨਿਸ਼ਚਿੰਤ ਹੋ ਕੇ ਤੁਹਾਨੂੰ ਕਰਨਾ ਚਾਹੀਦਾ।
ਜਿਸ ਕਾਰਜ ਮੈਂ ਗੁਰ ਹੋਏ ਠਾਂਡੇ, ਸੋ ਆਛੋਏ ਨਿਤ ਸੁਖ ਬਾਡੇ।
ਬਾਦਸ਼ਾਹ ਜਿਹੜੇ ਕੰਮ ਚ ਗੁਰੂ ਸਾਹਿਬ ਆਪ ਖਲੋ ਜਾਣ, ਉਹ ਕੰਮ ਤਾਂ ਫਿਰ ਸੁੱਖ ਦਾ ਹੀ ਹੁੰਦਾ ਨਾ। ਇਸ ਕੰਮ ਚ ਤਾਂ ਸਤਿਗੁਰੂ ਆਪ ਖਲੋਤੇ ਨੇ, ਤੇ ਜਿਹੜੇ ਕੰਮ ਚ ਗੁਰੂ ਸਾਹਿਬ ਆਪ ਖਲੋਣ, ਉਹ ਸੁੱਖ ਦਾ ਹੀ ਹੈ।
ਰਹੇ ਨਿਰਪਤ ਸਗਰੇ ਅਨਸਾਰੀ, ਜਿਮ ਗੁਰ ਕਹੇ ਕਰੇ ਤਿਮ ਕਾਰੇ।
ਰਾਜੇ ਤੇਰੇ ਤੋਂ ਬਾਗੀ ਨਹੀਂ ਹੋਣਗੇ, ਤੇਰੇ ਆਗਿਆ ਚ ਰਹਿਣਗੇ। ਗੁਰੂ ਸਾਹਿਬ ਉਹਨਾਂ ਨੂੰ ਹੁਕਮ ਕਰ ਦੇਣਗੇ, ਜਿਵੇਂ ਸਤਿਗੁਰੂ ਜੀ ਉਹਨਾਂ ਰਾਜਿਆਂ ਨੂੰ ਕਹਿਣਗੇ, ਉਹ ਰਾਜੇ ਮੰਨਣਗੇ।
ਆਪਣੇ ਕਾਰਜ ਕੈ ਸੁਧਰਾਵੋ, ਕਰੇ ਚਾਕਰੀ ਜਾਂ ਪਠਾਵੋ।
ਤੁਸੀਂ ਆਪਣਾ ਕੰਮ ਆਪ ਸੁਧਾਰੋ, ਤੇ ਜਿੱਥੇ ਤੁਸੀਂ ਹੁਣ ਜਿੱਥੇ ਉਹਨਾਂ ਰਾਜਿਆਂ ਨੂੰ ਤੁਸੀਂ ਚਾਕਰੀ ਕਰਨ ਲਈ ਭੇਜੋਗੇ, ਉੱਥੇ ਜਾਣਗੇ।
ਭਾਈ ਸਜ਼ਾਏ ਤਿੰਨੋ ਕੋ ਭਾਰੇ, ਪਰੇ ਰਹੇ ਦੁੱਖ ਕੈਦ ਮਜਾਰੇ।
ਰਾਜਿਆਂ ਨੂੰ ਬੜੀ ਸਜ਼ਾ ਮਿਲ ਚੁੱਕੀ ਹੈ, ਕਈ ਕਈ ਸਾਲਾਂ ਤੋਂ ਰਾਜੇ ਕੈਦ ਚ ਪਏ ਹੋਏ ਨੇ।
ਛੂਟੇਂਗੇ ਗੁਰ ਕੇ ਉਪਕਾਰਾ, ਸੁਨਤ ਸ਼ਾਹ ਪੁਨਰਦੇ ਵਿਚਾਰਾ।
ਸਾਰੇ ਰਾਜੇ ਗੁਰੂ ਸਾਹਿਬ ਦੇ ਉਪਕਾਰ ਨਾਲ ਛੁੱਟਣਗੇ। ਬਾਦਸ਼ਾਹ ਇਹ ਸੁਣ ਕੇ ਮਨ ਚ ਵਿਚਾਰ ਕਰ ਰਿਹਾ ਕਿ ਹੁਣ ਉਹਨਾਂ ਰਾਜਿਆਂ ਨੂੰ ਛੱਡਣ ਵਾਸਤੇ ਕਿਸ ਪ੍ਰਕਾਰ ਦੀ ਵਿਉਂਤ ਬਣਾਵਾਂ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।